नानक पाद पंकज बंदन पाद बंदन सिमरंगद दुख निकंदन श्री अमरदास हृदय नित त्याओ श्री गुरु रामदास गण का श्री अर्जन बेगन के नाशक हर गोविंद शुभ सो मत पर काशक श्री हर राय नम कर जोरी नम कर जोरी श्री हर कृष्ण मना बोरी तेग बहादुर परम
कृपाला जी
परम
कृपाला
श्री गुरु गोविंद सिंह बिसाला
धरो धरा धर पुन पुन सीसा
जी पुन
पुन सीसा बंदो बार जगदीसा एकंकारा सतगुरु
ते प्रसाद
सच होए वाहे गुरु जी की फतेह है विघ्न विनाशन सोए
वाहे गुरु जी की फतेह है
विघ्न विनाशन सोए कबित सुने अस बैन मुस्कान गत दैन सब शक्त के एन बोले सहज सुभाए कै कोस तू हमारी अब होये आकाश चारी आन तू उतारी निज बल दिख राय कै
वाहिगुरु जी का खालसा
वाहिगुरु जी की फतेह
तन तन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्दावतार बाणी दे बोहित तन तन श्री गुरु ग्रंथ साहिब महाराज जी दी पावन पवित्र हजूरी विच जुड़ बैठी गुरु खालसा साध संगत जी आप जी दे अत्यंत वड्डे भाग हैं जो सतगुरु महाराज जी दे पावन पवित्र चरणा कमलों विखे पंचमी दे दिहाड़े वाले दिन संध्या दे दीवाना दियां हाजरियां भर रहे हो सतगुरु महाराज जी दे पावन पवित्र चरणा कमलों विखे जुड़ के सरोवर दे विचों इशनान करके गुरु साहिब जी दे दरबार विखे जुड़े हाँ जो सतगुरु महाराज जी नेता प्रति कृपा करते हैं अपने इतिहास दे कृपा अपने इतिहास का मीह साढ़े उपर बरखाते ने अज भी सतगुरु महाराज जी ने सुभागा समा बनाया है जो सतगुरु साहिब श्री गुरु नानक पातशाह जी दे पावन पवित्र इतिहास की लड़ीवार कथा नेता प्रति चलती है इस विच सतगुरु नानक पातशाह महाराज जी सिद्धां दे नाल सुमेर पर्बत ते जदों गुरु साहिब जी पहुँचे ने तां सिद्धां ने गुरु साहिब जी नूं कईआं ने अपनियां करामातां दिखा के गुरु महाराज जी नूं ਸਮਝਾਉਣਾ ਕੀਤਾ, ਕਹਿੰਦੇ ਵੀ ਸਾਡੇ ਕੋਲ ਬਹੁਤ ਕਰਾਮਾਤਾਂ ਨੇ। ਪਹਿਲਾਂ ਤਾਂ ਸਿੱਧਾ ਨੇ ਆਪਣਾ ਬਚਨਾਂ ਦੇ ਨਾਲ ਜ਼ੋਰ ਲਾਇਆ, ਕੋਈ ਆ ਕੇ ਕੋਈ ਸਵਾਲ ਕਰੇ, ਕੋਈ ਕਿਹੜਾ ਸਵਾਲ ਕੋਈ ਕਿਹੜਾ, ਪਰ ਜਦੋਂ ਮਹਾਰਾਜ ਜੀ ਨੇ ਸਾਰਿਆਂ ਦੇ ਜਵਾਬ ਦੇ ਦਿੱਤੇ ਤਾਂ ਇਹਨਾਂ ਦਾ ਬਸ ਨਹੀਂ ਚੱਲਦਾ। ਤਾਂ ਇਹ ਜਿਹੜੇ ਸਿੱਧ ਨੇ ਇਹਨਾਂ ਨੇ ਕੀ ਕੀਤਾ, ਜਿਨ੍ਹਾਂ ਜਿਨ੍ਹਾਂ ਕੋਲ ਬੈਰਾਗਣਾ ਸੀ, ਜਿਹੜੇ ਸਾਧੂ ਰੱਖਦੇ ਆਪਣੀ ਲੱਕ ਸਿੱਧੀ ਕਰਨ ਵਾਸਤੇ, ਬਾਂਹ ਉੱਪਰ ਹੱਥ ਰੱਖ ਕੇ ਮਾਲਾ ਫੜਦੇ ਬੈਰਾਗਣ, ਫਿਰ ਫਰੂਆ ਹੱਥ 'ਚ ਮੰਗਣ ਵਾਲਾ ਭੀਖ, ਹੋਰ ਜੋ ਕੁਝ ਵੀ ਉਹਨਾਂ ਕੋਲ ਹੁੰਦਾ ਉਹ ਸਾਰੀਆਂ ਚੀਜ਼ਾਂ ਹਵਾ ਵਿੱਚ ਆਕਾਸ਼ ਵਿੱਚ ਛੱਡ ਕੇ ਆਪਣੀ ਦ੍ਰਿਸ਼ਟੀ ਨਾਲ ਸਾਰਿਆਂ ਨੇ ਕਰਾਮਾਤਾਂ ਕਰਕੇ ਦਿਖਾਈਆਂ। ਸਿੱਧਾਂ ਨੇ ਆਪਣਾ ਆਪਣਾ ਸਮਾਨ ਉਡਾ ਦਿੱਤਾ, ਕਹਿੰਦੇ ਵੀ ਦੇਖੋ ਇਹ ਦੇਖੋ ਅਸੀਂ ਕੀ ਕਰ ਸਕਦੇ। ਜਦੋਂ ਸਾਰਾ ਕੁਝ ਉਡਾ ਦਿੱਤਾ, ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਗੁਪਤ ਹੋ ਕੇ ਬੈਠੇ ਸੀ ਅਤੇ ਮਹਾਰਾਜ ਜੀ ਨੂੰ ਆ ਕੇ ਸਿੱਧ ਕਹਿਣ ਲੱਗੇ, ਕਹਿੰਦੇ ਤੁਸੀਂ ਹੁਣ ਚੁੱਪ ਕਰ ਗਏ ਹੋ ਨਾ, ਪਹਿਲਾਂ ਤਾਂ ਨਾਲ ਦੀ ਨਾਲ ਸਾਡੀ ਗੱਲਾਂ ਦਾ ਜਵਾਬ ਦੇ ਦਿੰਦੇ ਸੀ, ਹੁਣ ਜਦੋਂ ਅਸੀਂ ਤੁਹਾਨੂੰ ਆਪਣੀਆਂ ਕਰਾਮਾਤਾਂ ਦਿਖਾਈਆਂ ਨੇ ਉਦੋਂ ਅਸੀਂ ਤੁਹਾਨੂੰ ਚੁੱਪ ਕਰਾ ਦਿੱਤਾ, ਦੇਖਿਆ ਸਾਡੀ ਕਰਾਮਾਤਾਂ ਅਸੀਂ ਕੀ ਕਰ ਸਕਦੇ। ਹਜੇ ਵੀ ਮੰਨ ਲਓ ਜੋਗੀ ਬਣ ਜਾਓ, ਗੋਰਖਨਾਥ ਦੇ ਚੇਲੇ ਬਣ ਕੇ ਸਿੱਧਾਂ ਨਾਲ ਰਹਿਣਾ ਕਰੋ ਮਿਲ ਕੇ। ਤਾਂ ਸਤਿਗੁਰੂ ਮਹਾਰਾਜ ਜੀ ਨੂੰ ਇਹ ਗੋਰਖਨਾਥ ਦੇ ਚੇਲੇ ਸਿੱਧਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਬਚਨ ਕੀਤੇ ਅਤੇ ਅਖੀਰ ਵਿੱਚ ਜਾ ਕੇ ਇਹ ਗੱਲ ਆਖੀ, ਕਹਿੰਦੇ ਵੀ ਨਹੀਂ ਤਾਂ ਤੁਸੀਂ ਸਾਡੇ ਚੇਲੇ ਬਣ ਜਾਓ, ਜੇਕਰ ਇਹ ਕਰਾਮਾਤਾਂ ਵੇਖ ਕੇ ਤੁਸੀਂ ਸਾਡੇ ਚੇਲੇ ਨਹੀਂ ਬਣਦੇ ਤਾਂ ਫਿਰ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ। ਸਿੱਧਾਂ ਦੇ ਕਹਿਣ 'ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਵੀ ਇਹ ਇਸ ਤਰ੍ਹਾਂ ਨਹੀਂ ਮੰਨਦੇ। ਹੁਣ ਮਹਾਰਾਜ ਸੁਮੇਰ ਪਰਬਤ 'ਤੇ ਇਹਨਾਂ ਸਿੱਧਾਂ ਨੂੰ ਕਰਾਮਾਤ ਦਿਖਾਣਗੇ। ਜਿਹੜੇ ਸਿੱਧ ਆਪਣੀਆਂ ਬੈਰਾਗਣਾਂ ਆਪਣੇ ਫਰੂਏ ਉਡਾ ਕੇ ਬੜਾ ਉੱਚਾ ਸਮਝਦੇ ਸੀ, ਇਹਨਾਂ ਸਿੱਧਾਂ ਨੂੰ ਸਤਿਗੁਰੂ ਮਹਾਰਾਜ ਜੀ ਹੁਣ ਕਰਾਮਾਤ ਦਿਖਾਉਣ ਲੱਗੇ ਨੇ, ਜਿਨ੍ਹਾਂ ਨੂੰ ਜਿਹੜੇ ਪਾਤਸ਼ਾਹ ਜੀ ਦੇ ਬਚਨਾਂ ਨਾਲ ਨਹੀਂ ਮੰਨੇ। ਕੁਝ ਸਿੱਧ ਤਾਂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਗਏ, ਪਰ ਜਿਹੜੇ ਨਹੀਂ ਮੰਨੇ ਉਹਨਾਂ ਵਾਸਤੇ ਕਰਾਮਾਤ ਦਿਖਾਈ। ਵੈਸੇ ਤਾਂ ਮਹਾਰਾਜ ਜੀ ਨੇ ਕਰਾਮਾਤ ਕਹਿਰ ਦਾ ਨਾਮ ਦੱਸਿਆ, ਪਰ ਉਹਨਾਂ ਲੋਕਾਂ ਨੂੰ ਦੱਸਣ ਵਾਸਤੇ ਵੀ ਜਿਹੜਾ ਨਾਮ ਜਪਣ ਵਾਲਾ ਹੈ ਨਾ ਭਾਈ, ਉਹਨਾਂ ਦੀਆਂ ਕਰਾਮਾਤਾਂ ਦਾਸੀਆਂ ਬਣ ਕੇ ਰਹਿੰਦੀਆਂ ਨੇ, ਇਹ ਦੱਸਣਾ ਸੀ। ਵੈਸੇ ਕਰਾਮਾਤ ਨਹੀਂ ਦਿਖਾਣੀ ਸੀ, ਇਹੀ ਦੱਸਣਾ ਸੀ ਵੀ ਕਰਾਮਾਤ ਤਾਂ ਨਾਮ ਜਪਣ ਵਾਲੇ ਦੇ ਕੋਲ ਆਪਣੇ ਆਪ ਆਉਂਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਹੁਣ ਕਰਾਮਾਤ ਦਿਖਾਣਗੇ। ਉਹ ਪ੍ਰਸੰਗ ਆਪਾਂ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ, ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਕਬਿੱਤ ਸੁਨੇ ਅਸ ਬੈਨ ਮੁਸਕਾਨੇ ਗਤ ਦੈਨ, ਸਭ ਸ਼ਕਤ ਕੇ ਐਨ ਬੋਲੇ ਸਹਿਜ ਸੁਭਾਇਕ।
ਇਹ ਬਚਨ ਸੁਣ ਕੇ ਸਾਰੀਆਂ ਸ਼ਕਤੀਆਂ ਦੇ ਦਾਤੇ, ਸਭ ਨੂੰ ਮੁਕਤੀ ਦੇਣ ਵਾਲੇ, ਮੁਕਤੀ ਦੇ ਦਾਤੇ, ਸੁੱਖਾਂ ਦੇ ਦਾਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਹਿਜ ਸੁਭਾਏ, ਉਹਨਾਂ ਨੂੰ ਇਹ ਬਚਨ ਆਖਿਆ। ਜਿਹੜੇ ਸਿੱਧ ਆਖਦੇ ਸੀ ਤੁਸੀਂ ਕਰਾਮਾਤ ਦਿਖਾਓ, ਸਹਿ ਸੁਭਾਏ ਸਤਿਗੁਰੂ ਪਾਤਸ਼ਾਹ ਜੀ ਬੋਲੇ,
ਕੋਸ ਤੂੰ ਹਮਾਰੀ ਅਬ ਹੋਈਏ ਆਕਾਸ਼ ਚਾਰੀ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਦੇਖੋ ਸਿੱਧੋ, ਜਿਹੜੀ ਸਾਡੀ ਖੜਾਮ ਹੈ ਨਾ, ਉਹ ਦੇਖੋ ਹੁਣ ਅਸੀਂ ਆਕਾਸ਼ ਵਿੱਚ ਆਪਣੀ ਖੜਾਮ ਉਡਾਵਾਂਗੇ।
ਆਨ ਤੂੰ ਉਤਾਰੀ ਨਿਜ ਬਲ ਦਿਖ ਰਾਇ ਕੈ।
ਤੁਸੀਂ ਕਰਾਮਾਤ ਬਾਰੇ ਕਹਿੰਦੇ ਹੋ, ਹੁਣ ਜੇ ਤੁਹਾਡੇ ਕੋਲ ਬਲ ਹੈ, ਤੁਹਾਡੇ ਕੋਲ ਜ਼ੋਰ ਹੈ, ਆਪਣੇ ਜ਼ੋਰ ਦੇ ਨਾਲ ਸਾਡੀ ਕਰਾਮਾਤ ਨੂੰ ਧਰਤੀ 'ਤੇ ਲਾਹ ਕੇ ਦਿਖਾ ਦਿਉ। ਇਹ ਸਾਡੀ ਕਰਾਮਾਤ ਹੈ ਵੀ ਸਾਡੀ ਖੜਾਮ ਆਕਾਸ਼ ਵਿੱਚ ਉੱਡੇਗੀ ਅਤੇ ਤੁਸੀਂ ਸਾਡੀ ਖੜਾਮ ਨੂੰ ਧਰਤੀ 'ਤੇ ਲਾਹ ਕੇ ਦਿਖਾਉਣਾ। ਆਪਣਾ ਜ਼ੋਰ ਲਾ ਸਕਦੇ ਹੋ ਤੇ ਲਾ ਲਓ।
ਸੁਨੇ ਜਬ ਵਾਤ ਤਾਤ ਕਾਲ ਅਸਮਾਨ ਗਈ।
ਇਹ ਬਚਨ ਸੁਣਦਿਆਂ ਸਾਰ ਬਚਨ ਤਾਂ ਸਿੱਧਾ ਨੂੰ ਕੀਤਾ, ਇਹ ਬਚਨ ਕਰ ਹੀ ਰਹੇ ਸੀ ਮਹਾਰਾਜ ਜੀ ਵੀ ਤੁਸੀਂ ਸਾਡੀ ਖੜਾਮ ਨੂੰ ਰੋਕਿਓ ਜੇ। ਇੰਨੇ ਸਮੇਂ 'ਚ ਗੁਰੂ ਮਹਾਰਾਜ ਜੀ ਦੀ ਖੜਾਮ ਆਕਾਸ਼ ਦੇ ਵਿੱਚ ਇਸ ਤਰ੍ਹਾਂ ਉੱਡ ਗਈ ਜਿਵੇਂ ਕੋਈ ਪੰਛੀ ਉੱਡ ਜਾਂਦਾ। ਬੜੀ ਛੇਤੀ ਗੁਰੂ ਸਾਹਿਬ ਜੀ ਦੇ ਬਚਨ ਨੂੰ ਸੁਣਦਿਆਂ ਸਾਰ ਮਹਾਰਾਜ ਜੀ ਦੀ ਖੜਾਮ ਆਕਾਸ਼ ਵਿੱਚ ਉੱਡਣ ਲੱਗ ਗਈ।
ਸਿੱਧਨ ਕੀ ਸ਼ਕਤ ਤਾ ਜੋ ਦੇਈ ਵਿੱਚ ਲਾਇਕੈ।
ਜਿਹੜੇ ਸਿੱਧਾਂ ਨੇ ਆਪਣੀਆਂ ਆਪਣੀਆਂ ਬੈਰਾਗਣਾਂ ਉਡਾਈਆਂ ਹੋਈਆਂ ਸੀ ਨਾ, ਆਪਣਾ ਸਮਾਨ, ਉਹ ਆਕਾਸ਼ ਵਿੱਚ ਉੱਡ ਰਿਹਾ ਸੀ। ਜਿਹੜਾ ਜਦੋਂ ਖੜਾਮ ਗਈ ਆਕਾਸ਼ ਦੇ ਵਿੱਚ, ਸਾਰਿਆਂ ਦੀਆਂ ਸ਼ਕਤੀਆਂ ਭੰਨ ਕੇ ਪਰਾਂ ਛੱਡ ਦਿੱਤੀਆਂ। ਕਿਸੇ ਦੀ ਬੈਰਾਗਣ ਆਕਾਸ਼ 'ਚ ਜਿਨ੍ਹਾਂ ਦੀ ਉੱਡ ਰਹੀ ਸੀ, ਸਾਰੀ ਆਪਣੀ ਡਰ ਮੰਨ ਕੇ ਸਭ ਸ਼ਕਤੀਆਂ ਪਿੱਛੇ ਹਟ ਗਈਆਂ। ਗੁਰੂ ਮਹਾਰਾਜ ਜੀ ਦੀ ਖੜਾਮ ਨੂੰ ਵੇਖਦਿਆਂ ਸਾਰੀਆਂ ਸ਼ਕਤੀਆਂ ਡਰ ਗਈਆਂ।
ਜੈਸੇ ਹੈ ਬਟੇਰਾ ਤੈ ਹੈ ਪਾਛੇ ਬਾਜ ਛੋਰਾ।
ਕਹਿੰਦੇ ਜਿਵੇਂ ਬਟੇਰਿਆਂ ਦੇ ਪਿੱਛੇ ਬਾਜ ਛੱਡ ਦਈਏ ਨਾ, ਜਿਹੜਾ ਬਟੇਰਾ ਹੈ, ਬਟੇਰੇ ਉੱਡ ਰਹੇ ਆਕਾਸ਼ ਵਿੱਚ, ਪਿੱਛੇ ਬਾਜ ਉੱਡ ਜਾਵੇ ਤੇ ਉਹ ਬਟੇਰੇ ਨੂੰ ਛਿਣ ਵਿੱਚ ਮਾਰ ਕੇ ਖਤਮ ਕਰ ਦਿੰਦਾ। ਬਟੇਰੇ ਦੌੜਦੇ ਦੌੜਦੇ ਕਦੇ ਧਰਤੀ 'ਚ ਕਿਧਰੇ ਛੁਪਦੇ, ਕਦੇ ਪੇੜ ਵਿੱਚ, ਕਦੇ ਕਿੱਧਰ। ਜਦੋਂ ਮਹਾਰਾਜ ਜੀ ਦੀ ਖੜਾਮ ਬਾਜ ਵਾਂਗੂ ਬੜੀ ਬਲੀ ਉਹਨਾਂ ਬਟੇਰੇ ਰੂਪੀ ਸ਼ਕਤੀਆਂ ਦੇ ਸਾਹਮਣੇ ਗਈ ਤਾਂ ਉਹ ਸਾਰੀਆਂ ਸ਼ਕਤੀਆਂ ਬੈਰਾਗਣਾ ਛਿਪ ਕੇ ਪਿਛਾਂ ਹਟਣ ਲੱਗ ਗਈਆਂ।
ਤੈਸੇ ਤਰੇ ਸਭ ਕਰੇ ਰਹੀ ਉੱਪਰ ਸੁਹਾਏ ਕੈ।
ਇਸੇ ਤਰ੍ਹਾਂ ਸਾਰਿਆਂ ਤੋਂ ਉੱਪਰ ਗੁਰੂ ਮਹਾਰਾਜ ਜੀ ਦੀ ਖੜਾਮ ਸਭ ਤੋਂ ਉੱਪਰ ਨਜ਼ਰ ਆ ਰਹੀ ਹੈ, ਬਾਕੀ ਸਾਰੀਆਂ ਸ਼ਕਤੀਆਂ ਪਿੱਛੇ ਹਟਣ ਲੱਗ ਗਈਆਂ ਨੇ।
ਕਬਿਤ ਕਾਇਰ ਪੈਸੂਰ ਔਰ ਕੋ ਰੰਗ ਸ਼ਾਰ ਦੂਰ ਜੈਸੇ।
ਕਹਿੰਦੇ ਜਿਵੇਂ ਕਮਜ਼ੋਰ ਤੇ ਕਾਇਰ ਤੇ ਸੂਰਮੇ ਦਾ ਜ਼ੋਰ ਚੱਲਦਾ ਹੈ, ਜਿਵੇਂ ਸੂਰਮੇ ਦਾ ਬਲ ਕਮਜ਼ੋਰ ਉੱਪਰ, ਕਮਜ਼ੋਰ ਸੂਰਮੇ ਦੇ ਸਾਹਮਣੇ ਕੁਝ ਕਹਿ ਨਹੀਂ ਸਕਦਾ, ਕੁਝ ਬੋਲ ਨਹੀਂ ਸਕਦਾ। ਸੂਰਮੇ ਦਾ ਜ਼ੋਰ ਹੈ ਕਮਜ਼ੋਰ ਦੇ ਸਾਹਮਣੇ, ਡਰਪੋਕ ਦੇ ਸਾਹਮਣੇ। ਤੇ ਸ਼ੇਰ ਦਾ ਜ਼ੋਰ ਜਿਵੇਂ ਹਿਰਨ ਦੇ ਸਾਹਮਣੇ ਰਹਿੰਦਾ, ਹਿਰਨ ਡਰ ਜਾਂਦਾ ਵੇਖ ਕੇ ਸ਼ੇਰ ਨੂੰ, ਇਸੇ ਤਰ੍ਹਾਂ
ਹੋਏ ਨਾਗਪੁਰ ਤਾਂ ਪੈ ਖੱਗ ਪੱਤ ਜਾਤ ਹੈ।
ਕਹਿੰਦੇ ਜਿਵੇਂ ਜਿਹੜੇ ਸੱਪ ਨੇ, ਸੱਪਾਂ ਦੇ ਸਾਹਮਣੇ ਗਰੜ ਆ ਜਾਵੇ ਤੇ ਸੱਪਾਂ ਦਾ ਜਿੰਨੀ ਵੀ ਸ਼ਕਤੀ, ਸੱਪਾਂ ਦੀ ਬਹਾਦਰੀ, ਭਾਵੇਂ ਸੱਪ ਕਿੰਨਾ ਵੱਡਾ ਮਣੀ ਵਾਲਾ ਵੀ ਕਿਉਂ ਨਾ ਹੋਵੇ, ਫੁੰਕਾਰੇ ਵੀ ਮਾਰਦਾ ਹੋਵੇ, ਪਰ ਗਰੜ ਦੇ ਸਾਹਮਣੇ, ਗਰੜ ਪੰਛੀ ਦੇ ਸਾਹਮਣੇ ਉਸ ਸੱਪ ਦਾ ਜ਼ੋਰ ਨਹੀਂ ਚੱਲਿਆ ਕਰਦਾ।
ਲੱਛ ਪਰ ਬਾਨ ਅੱਗੇ ਆਨ ਪੈਸੋ ਗਿਆਨ ਜੈਸੇ।
ਜਿਵੇਂ ਕਹਿੰਦੇ ਨਿਸ਼ਾਨੇ ਦੇ ਸਾਹਮਣੇ ਤੀਰ ਦਾ ਜ਼ੋਰ ਹੈ, ਸਾਹਮਣੇ ਨਿਸ਼ਾਨਾ ਹੋਵੇ ਤੇ ਹੱਥ ਵਿੱਚ ਤੀਰ ਹੋਵੇ, ਨਿਸ਼ਾਨੇ ਵਾਲੀ ਚੀਜ਼ ਬਚ ਨਹੀਂ ਸਕਦੀ, ਜਿਹੜਾ ਤੀਰ ਹੈ ਉਹਨੇ ਨਿਸ਼ਾਨੇ ਤੇ ਜਾ ਕੇ ਖੁੱਭਣਾ ਹੀ ਜ਼ਰੂਰ ਹੈ। ਇਸੇ ਤਰ੍ਹਾਂ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਖੜਾਮ ਹਨ, ਇਹਨਾਂ ਦੇ ਸਾਹਮਣੇ ਉਹਨਾਂ ਸ਼ਕਤੀਆਂ ਦਾ ਜ਼ੋਰ ਨਹੀਂ ਪੈਂਦਾ।
ਅੱਗੇ ਆਨ ਪੈਸੋ ਗਿਆਨ ਜੈਸੇ।
ਜਿਵੇਂ ਅਗਿਆਨ ਦੇ ਸਾਹਮਣੇ ਗਿਆਨ ਦਾ ਜ਼ੋਰ ਹੈ, ਅਗਿਆਨਤਾ ਜਿਹੜੀ ਹੈ, ਜਿੱਥੇ ਹਨੇਰਾ ਹੈ, ਹਨੇਰੇ ਦੇ ਸਾਹਮਣੇ ਪ੍ਰਕਾਸ਼ ਦਾ ਜ਼ੋਰ ਹੈ। ਹਨੇਰਾ ਜਿੰਨਾ ਮਰਜ਼ੀ ਹੋਵੇ, ਰਾਤ ਪਈ ਹੁੰਦੀ ਹੈ, ਸਾਹਮਣੇ ਲਾਈਟ ਜਗਾ ਦਈਏ ਤਾਂ ਉਸ ਕਮਰੇ ਦੇ ਵਿੱਚ ਕਿੰਨੀ ਰੋਸ਼ਨੀ ਹੈ। ਰਾਤ ਸਾਰੀ ਰਾਤ ਹਨੇਰਾ ਰਹਿੰਦਾ, ਜਦੋਂ ਸੂਰਜ ਸਾਹਮਣੇ ਆਉਂਦਾ ਤਾਂ ਸਾਰਾ ਹਨੇਰਾ, ਕਿੰਨਾ ਜ਼ਿਆਦਾ ਸਾਹਮਣੇ ਕੁਝ ਨਹੀਂ ਦਿਸਦਾ, ਪਰ ਸੂਰਜ ਦੇ ਸਾਹਮਣੇ ਹਨੇਰਾ ਸਭ ਖਤਮ ਹੋ ਜਾਂਦਾ। ਜਿਵੇਂ ਅਗਿਆਨ ਦੇ ਸਾਹਮਣੇ ਗਿਆਨ ਤਾਕਤਵਰ ਹੈ, ਬਲੀ ਹੈ, ਅਗਿਆਨ ਨੂੰ ਮਾਇਆ ਨੂੰ ਗਿਆਨ ਖਤਮ ਕਰ ਦਿੰਦਾ ਹੈ।
ਕਰੁਣਾ ਨਿਧਾਨ ਸੰਤ ਦੁਖੀ ਪੈਰੀ ਸਾਤ ਹੈ।
ਕਰੁਣਾ ਦੇ ਸਾਗਰ ਅਕਾਲ ਪੁਰਖ ਜੀ ਦਾ ਜਿਹੜਾ ਵੈਰਾਟ ਰੂਪ ਹੈ ਨਾ, ਜਿਹੜੇ ਸੰਤਾਂ ਦੇ ਦੁਖੀ ਨੇ, ਨਿੰਦਾ ਕਰਨ ਵਾਲੇ, ਜਿਹੜੇ ਪਰਮਾਤਮਾ ਦੇ ਪਿਆਰਿਆਂ ਨੂੰ ਕਸ਼ਟ ਦਿੰਦੇ ਨੇ, ਉਹ ਅਕਾਲ ਪੁਰਖ ਉਹਨਾਂ ਨੂੰ ਕਸ਼ਟ ਦੇਣ ਵਾਲਿਆਂ ਨੂੰ ਜਿਵੇਂ ਉਹਨਾਂ ਦੇ ਸਾਹਮਣੇ ਬਲੀ ਹੈ, ਜਿਵੇਂ ਭਗਤ ਪ੍ਰਹਿਲਾਦ ਨੂੰ ਬਚਾਉਣ ਵਾਸਤੇ ਨਰਸਿੰਘ ਦਾ ਰੂਪ ਹਰਨਾਕਸ਼ ਨੂੰ ਮਾਰਨ ਵਾਸਤੇ ਕਿੰਨਾ ਬਲੀ ਸੀ, ਇਸੇ ਤਰ੍ਹਾਂ ਜਿਵੇਂ ਕਹਿੰਦੇ ਕਰੁਣਾ ਨਿਧਾਨ ਜਿਹੜਾ ਅਕਾਲ ਪੁਰਖ ਦਾ ਵੈਰਾਟ ਸਰੂਪ ਹੈ ਨਾ, ਉਹ ਸੰਤਾਂ ਦੇ ਦੁਖੀਆਂ ਸਾਹਮਣੇ, ਨਿੰਦਕਾਂ ਸਾਹਮਣੇ ਕਿੰਨਾ ਬਲੀ ਹੁੰਦਾ ਹੈ।
ਪਾਪਨ ਪੈ ਨਾਮ ਜਾਪ ਦੁਐਤ ਪੈ ਭਗਤ ਜੈਸੇ।
ਜਿਵੇਂ ਪਾਪ ਭਾਵੇਂ ਜਿੰਨੇ ਮਰਜ਼ੀ ਹੋਣ, ਕਰੋੜਾਂ ਜਨਮਾਂ ਦੇ ਪਾਪ ਹੋਣ, ਉਹਨਾਂ ਪਾਪਾਂ ਦੇ ਸਾਹਮਣੇ ਭਗਵਾਨ ਦਾ ਨਾਮ ਸ਼ਰਧਾ ਭਾਵਨਾ ਨਾਲ ਜਪਿਆ ਹੋਇਆ ਨਾਮ ਕਿੰਨਾ ਬਲੀ ਰਹਿੰਦਾ। ਜਿਵੇਂ ਪਾਪਾਂ ਦੇ ਸਾਹਮਣੇ ਨਾਮ ਦਾ ਜ਼ੋਰ ਹੈ, ਨਾਮ ਦੇ ਸਾਹਮਣੇ ਪਾਪ ਕੁਝ ਨਹੀਂ ਕਰ ਸਕਦੇ, ਜਿਵੇਂ ਦਵੈਤ ਭਾਵਨਾ ਦੇ ਸਾਹਮਣੇ ਭਗਤੀ ਦਾ ਜ਼ੋਰ ਹੈ, ਭਗਤੀ ਹੈ ਜਿਹੜੀ ਭਾਵਨਾ ਨਾਲ, ਉੱਥੇ ਤੁਹਾਡੇ ਮਨ ਦੇ ਵਿੱਚ ਦੁਬਧਾ ਖਤਮ ਹੋ ਸਕਦੀ ਹੈ। ਜਿਹਦੇ ਮਨ ਵਿੱਚ ਭਗਤੀ ਹੈ ਨਾ, ਉਹਦੇ ਮਨ ਵਿੱਚ ਦਵੈਸ਼ ਭਾਵਨਾ ਨਹੀਂ ਰਹਿੰਦੀ, ਉਹ ਕਿਸੇ ਨੂੰ ਮਿੱਤਰ, ਕਿਸੇ ਨੂੰ ਦੁਸ਼ਮਣ, ਕਿਸੇ ਨੂੰ ਚੰਗਾ, ਕਿਸੇ ਨੂੰ ਮਾੜਾ ਨਹੀਂ ਜਾਣਦਾ। ਜਿਹੜਾ ਭਗਤੀ ਕਰਨ ਵਾਲਾ ਹੈ, ਉਹਦੇ ਸਾਹਮਣੇ ਦਵੈਸ਼ ਭਾਵਨਾ ਖਤਮ ਹੋ ਜਾਂਦੀ ਹੈ।
ਆਜਾ ਕੇ ਨਿਕਟ ਬ੍ਰਿਕ ਜਾਤ ਨਾ ਡਰਾਤ ਹੈ।
ਜਿਵੇਂ ਕਹਿੰਦੇ ਬਗਿਆੜ ਬੱਕਰੀ ਦੇ ਸਾਹਮਣੇ ਜਾਂਦਿਆਂ ਡਰਦਾ ਨਹੀਂ, ਬੱਕਰੀ ਡਰਦੀ ਹੈ ਪਰ ਬਗਿਆੜ ਨਹੀਂ ਡਰਦਾ। ਜਿਵੇਂ ਬੱਕਰੀ ਦੇ ਸਾਹਮਣੇ ਬਗਿਆੜ ਦਾ ਜ਼ੋਰ ਹੈ, ਹਿਰਣ ਦੇ ਸਾਹਮਣੇ ਸ਼ੇਰ ਦਾ ਜ਼ੋਰ ਹੈ, ਸੱਪ ਦੇ ਸਾਹਮਣੇ ਗਰੜ ਦਾ ਜ਼ੋਰ ਹੈ, ਇਹ ਜਿੰਨੇ ਵੀ ਉਦਾਹਰਣ ਦਿੱਤੇ ਕਹਿੰਦੇ ਜਿਵੇਂ ਇਹਨਾਂ ਵਿੱਚੋਂ ਇਹਦਾ ਜ਼ੋਰ ਵੱਧ ਹੁੰਦਾ ਤਾਕਤਵਰ ਦਾ।
ਤੈਸੇ ਕੋਸ ਧਾਏ ਵਿੱਚ ਲਾਏ ਕੈ ਸ਼ਕਤ ਸਭ।
ਜਿਵੇਂ ਤਾਕਤਵਰ ਦਾ ਜ਼ੋਰ ਕਮਜ਼ੋਰ ਨਾਲੋਂ ਜ਼ਿਆਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਰਨਾਂ ਦੀ ਖੜਾਵਾਂ ਦਾ ਜ਼ੋਰ, ਉਹਨਾਂ ਦੀਆਂ ਬੈਰਾਗਣਾਂ, ਉੱਡ ਰਹੀਆਂ ਸ਼ਕਤੀਆਂ ਸਿੱਧਾਂ ਦੀਆਂ ਆਕਾਸ਼ ਵਿੱਚ, ਉਹਨਾਂ ਨਾਲੋਂ ਜ਼ਿਆਦਾ ਜ਼ੋਰ ਪੈ ਗਿਆ। ਜਿਹੜੇ ਉਹਨਾਂ ਸਿੱਧਾਂ ਦੀਆਂ ਬੈਰਾਗਣਾਂ ਆਕਾਸ਼ 'ਚ ਉੱਡ ਰਹੀਆਂ ਸਭ ਵਾਪਸ ਹਟ ਗਈਆਂ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਖੜਾਵ ਆਕਾਸ਼ ਵਿੱਚ ਉੱਡ ਰਹੀ ਹੈ।
ਮਾਰ ਮਾਰ ਡਾਰੇ ਕੋ ਤੀਰ ਨਾ ਤਰਾਤ ਹੈ।
ਉਹਨਾਂ ਸਿੱਧਾਂ ਦੀਆਂ ਸਾਰੀਆਂ ਸ਼ਕਤੀਆਂ ਪਿੱਛਾ ਹਟਾ ਦਿੱਤੀਆਂ। ਮਾਰ ਜਿਵੇਂ ਕੋਈ ਸੂਰਮਾ ਜੰਗ ਦੇ ਮੈਦਾਨ 'ਚ ਕਾਇਰ ਨੂੰ, ਦੁਸ਼ਮਣ ਨੂੰ ਮਾਰ ਕੇ ਪਰਾਂ ਸੱਟ ਦਿੰਦਾ ਨਾ, ਕਹਿੰਦੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਚਰਨਾਂ ਦੀ ਖੜਾਵ ਨੇ ਸਾਰੀਆਂ ਸ਼ਕਤੀਆਂ ਮਾਰ ਮਾਰ ਕੇ ਪਿੱਛੇ ਸੱਟ ਦਿੱਤੀਆਂ। ਕਿਸੇ ਦਾ ਵੀ ਹੌਸਲਾ ਨਹੀਂ ਚੱਲਦਾ, ਕੋਈ ਵੀ ਸ਼ਕਤੀ ਗੁਰੂ ਸਾਹਿਬ ਜੀ ਦੇ ਸਾਹਮਣੇ ਆੜ ਨਹੀਂ ਸਕਦੀ।
ਕਬਿਤ ਜਾਂ ਕੀ ਸ਼ਕਤ ਤੀਤਾ ਕੋ ਅੱਗੇ ਜਾਏ ਪਰੀ।
ਜਿਹੜੇ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਉਡਾਈਆਂ ਸੀ ਨਾ, ਉਹਨਾਂ ਦੀਆਂ ਸਾਰੀਆਂ ਸ਼ਕਤੀਆਂ, ਜਿਸ ਸਿੱਧ ਨੇ ਆਪਣੀ ਸ਼ਕਤੀ ਉਡਾਈ ਸੀ, ਉਹਨਾਂ ਹਰ ਇੱਕ ਦੀ ਜਿਹਦੀ ਸੀ ਉਹਦੇ ਕੋਲ ਵਾਪਸ ਆ ਗਈ। ਸਭ ਡਰ ਕੇ ਸ਼ਰਮਿੰਦਾ ਹੋ ਕੇ, ਕਿਸੇ ਦਾ ਜ਼ੋਰ ਨਹੀਂ ਪੈਂਦਾ ਸਿੱਧੀਆਂ ਦਾ, ਸ਼ਕਤੀਆਂ ਦਾ, ਉਹ ਸਾਰੀਆਂ ਸ਼ਕਤੀਆਂ ਜਿਹਨੇ ਆਪਣਾ ਜ਼ੋਰ ਲਾਇਆ ਸੀ ਉਹ ਉਹਨਾਂ ਕੋਲ ਵਾਪਸ ਆ ਗਈਆਂ।
ਨੀਚੇ ਨੈਣ ਲੱਜਤ ਹੈ ਉੱਚੇ ਨਾ ਨਿਹਾਰੀਆ।
ਜਿਹੜੇ ਸਿੱਧ ਕਹਿੰਦੇ ਸੀ ਵੀ ਕਰਾਮਾਤ ਦਿਖਾਓ, ਜੇ ਨਹੀਂ ਤਾਂ ਸਾਡੇ ਚੇਲੇ ਬਣੋ, ਨਹੀਂ ਤਾਂ ਤੁਸੀਂ ਸਾਨੂੰ ਕੋਈ ਕਰਾਮਾਤ ਕਰਕੇ ਦਿਖਾਓ। ਜਦੋਂ ਪਾਤਸ਼ਾਹ ਜੀ ਦੀ ਕਰਾਮਾਤ ਦੇਖੀ ਤਾਂ ਸਾਰੇ ਆਪਣੀਆਂ ਅੱਖਾਂ ਨੀਵੀਆਂ ਹੋ ਗਈਆਂ, ਸਭ ਦਾ ਮਨ ਸ਼ਰਮਿੰਦਗੀ 'ਚ ਭਰ ਗਿਆ। ਪਤਾ ਲੱਗ ਗਿਆ ਵੀ ਇਹ ਤਾਂ ਕੇਵਲ ਬੋਲਾਂ ਬਾਣੀ ਤੋਂ ਨਹੀਂ ਉੱਚੇ, ਇਹਨਾਂ ਕੋਲ ਕਰਾਮਾਤਾਂ, ਸ਼ਕਤੀਆਂ, ਸਿੱਧੀਆਂ, ਸਾਰਾ ਕੁਝ ਇਹਨਾਂ ਕੋਲ ਹੈ। ਸਾਰੇ ਸ਼ਰਮਿੰਦਾ ਹੋ ਕੇ ਆਪਣਾ ਬਚਨ ਨਹੀਂ ਕਹਿੰਦੇ, ਸਭ ਚੁੱਪ ਕਰ ਗਏ।
ਰਾਰ ਮੈਂ ਪਰਾਜੇ ਹੋਏ ਸੂਰ ਜਿਉਂ ਲਜਾਏ ਜਾਤ ਪਏ।
ਕਹਿੰਦੇ ਜਿਵੇਂ ਲੜਾਈ ਦੇ ਵਿੱਚ, ਜੰਗ ਦੇ ਵਿੱਚ ਸੂਰਮਾ ਹਾਰ ਜਾਂਦਾ ਹੈ ਨਾ, ਉਹ ਸੂਰਮਾ ਜੰਗ ਦੇ ਮੈਦਾਨ 'ਚੋਂ ਹਾਰ ਕੇ ਕਿਸੇ ਦੇ ਸਾਹਮਣੇ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਸੂਰਮਾ ਹਾਰ ਜਾਵੇ ਤੇ ਜੰਗ ਦੇ ਹਾਰ ਕੇ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ, ਇਸੇ ਤਰ੍ਹਾਂ ਇਹ ਸਿੱਧ ਵੀ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ, ਸ਼ਰਮਿੰਦਗੀ ਹੋ ਕੇ ਸਭ ਇੱਕ ਪਾਸੇ ਚੁੱਪ ਹੋ ਕੇ ਖੜ ਗਏ।
ਮੁਖ ਤੂਸ਼ਨ ਨਾ ਬੈਨ ਕੋ ਉਚਾਰਿਆ,
ਮੂੰਹ ਤੋਂ ਚੁੱਪ ਹੋ ਗਏ, ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰਦੇ।
ਗੋਪੀ ਚੰਦ ਭਰ ਥਰੀ ਮੰਗਲ ਤੇ ਆਦ ਜੇਤੇ,
ਤੇ ਜਦੋਂ ਇਹਨਾਂ ਦੀਆਂ ਸ਼ਕਤੀਆਂ ਪਿੱਛੇ ਆ ਗਈਆਂ ਨਾ, ਸ਼ੰਭੂ ਨਾਥ ਵਰਗੇ ਦੀਆਂ, ਝੰਗਰ ਨਾਥ, ਲੰਗਰ ਨਾਥ, ਇਹਨਾਂ ਦੀਆਂ ਸ਼ਕਤੀਆਂ ਪਿੱਛੇ ਆ ਗਈਆਂ ਤੇ ਪਾਤਸ਼ਾਹ ਜੀ ਦੀ ਖੜਾਮ ਆਕਾਸ਼ ਵਿੱਚ ਉਸੇ ਤਰ੍ਹਾਂ ਉੱਡ ਰਹੀ ਹੈ, ਕੋਈ ਉਸ ਖੜਾਮ ਨੂੰ ਥੱਲੇ ਨਹੀਂ ਲਾ ਸਕਦਾ। ਇਸ ਰੂਪ ਨੂੰ ਵੇਖ ਕੇ ਜਿਹੜੇ ਗੋਪੀ ਚੰਦ ਅਤੇ ਮੰਗਲ ਨਾਥ ਵਰਗੇ ਸਿੱਧ ਸੀ ਨਾ, ਜਿਹੜੇ ਮਹਾਰਾਜ ਜੀ ਦੀ ਉਸਤਤੀ ਨੂੰ ਜਾਣਦੇ ਸੀ,
ਹੀਏ ਮੈਂ ਹੁਲਾਸੇ ਹੱਸੇ ਦੇਵੇਂ ਕਰ ਤਾਰੀਆ,
ਬੜੇ ਖੁਸ਼ ਹੋ ਕੇ ਤਾੜੀਆਂ ਵਜਾਉਂਦੇ ਨੇ, ਖੁਸ਼ ਹੋ ਕੇ ਤਾੜੀ ਮਾਰਦੇ, ਕਹਿੰਦੇ ਵੇਖਿਆ ਮਹਾਰਾਜ ਜੀ ਦੀ ਸ਼ਕਤੀ ਕਿੰਨੀ ਹੈ, ਗੁਰੂ ਨਾਨਕ ਪਾਤਸ਼ਾਹ ਦੀ ਸ਼ਕਤੀ ਤੇ ਮਖੌਲ ਕਰਦੇ ਸੀ ਇਹ ਸਿੱਧ। ਇਹਨਾਂ ਸਿੱਧਾਂ ਨਾਲ ਕੀ ਹੋਇਆ, ਵੇਖੋ ਇਹਨਾਂ ਦੀਆਂ ਸ਼ਕਤੀਆਂ ਕਿਵੇਂ ਵਾਪਸ ਮੁੜ ਆਈਆਂ। ਇਹ ਵੇਖ ਕੇ ਖੁਸ਼ ਹੋ ਕੇ ਮੰਗਲ ਨਾਥ, ਗੋਪੀ ਨਾਥ, ਈਸ਼ਰ ਨਾਥ ਵਰਗੇ ਖੁਸ਼ ਹੋ ਕੇ ਤਾੜੀਆਂ ਵਜਾਉਂਦੇ ਨੇ।
ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ,
ਤੇ ਸੋਚਦੇ ਨੇ ਵੀ ਇਹੋ ਜੀ ਗੱਲ ਕਦੇ ਹੋ ਹੀ ਨਹੀਂ ਸਕਦੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸ਼ਕਤੀਆਂ ਇਹਨਾਂ ਸਿੱਧਾਂ ਸਾਹਮਣੇ ਛੋਟੀਆਂ ਪੈ ਜਾਣ, ਇਹੋ ਜੀ ਗੱਲ ਤਾਂ ਹੋ ਹੀ ਨਹੀਂ ਸਕਦੀ।
ਜੈਸੀ ਵਿਦ ਜੋਗ ਉੱਤੇ ਤੈਸੇ ਹੀ ਦਿਖਾਰੀਆ,
ਇਹਨਾਂ ਜੋਗੀਆਂ ਨੇ ਜਿਹੜੀ ਸ਼ਕਤੀ ਦਿਖਾਈ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹਨਾਂ ਸਿੱਧਾਂ ਨੂੰ ਉਸ ਤੋਂ ਜ਼ਿਆਦਾ 10 ਗੁਣਾ ਜ਼ਿਆਦਾ ਸ਼ਕਤੀ ਦਿਖਾ ਦਿੱਤੀ ਹੈ।
ਸਵਈਆ ਮੰਗਲ ਪਾਖਤ ਗੋਰਖ ਨਾਥ ਜੀ,
ਮੰਗਲ ਨਾਥ ਗੋਰਖ ਨਾਥ ਸਿੱਧ ਨੂੰ ਕਹਿਣ ਲੱਗਾ ਕਿ ਹੇ ਗੋਰਖ ਨਾਥ ਗੁਰੂ ਜੀ,
ਦੇਖੇ ਉਹ ਤਪਾ ਤੁਮ ਕੈਸੇ ਹੈ ਸੋ।
ਮੰਗਲ ਨਾਥ ਕਹਿਣ ਲੱਗਾ ਹੇ ਗੁਰੂ ਗੋਰਖ ਨਾਥ ਜੀ, ਇਹਨਾਂ ਸਿੱਧਾਂ ਨੇ ਜ਼ੋਰ ਲਾ ਲਿਆ ਸ਼ੰਭੂ ਨਾਥ ਵਰਗਿਆਂ ਨੇ, ਪਰ ਤੁਸੀਂ ਦੇਖ ਲਿਆ ਨਾ ਵੀ ਇਹ ਜਿਹੜੇ ਮਹਾਤਮਾ, ਇਹ ਤਪਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿੰਨੀ ਸ਼ਕਤੀਆਂ ਦੇ ਮਾਲਕ ਨੇ, ਤੁਸੀਂ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਗੁਰੂ ਗੋਰਖ ਨਾਥ ਜੀ। ਕਿਉਂਕਿ ਜਿਹੜਾ ਗੋਰਖ ਨਾਥ ਸੀ ਨਾ, ਇਹਨੇ ਪ੍ਰਸ਼ਨ ਕੀਤਾ ਸੀ, ਪਿੱਛੇ ਕਥਾ ਆਈ ਸੀ, ਮੰਗਲ ਨਾਥ ਨੂੰ ਕਹਿੰਦਾ ਵੀ ਜਾ ਕੇ ਦੇਖੋ ਵੀ ਉਹ ਕਿੰਨੀ ਕੁ ਸ਼ਕਤੀ ਦੇ ਮਾਲਕ ਨੇ। ਮੰਗਲ ਨਾਥ ਨੂੰ ਗੋਰਖ ਨਾਥ ਨੇ ਆਖਿਆ ਸੀ ਜਦੋਂ ਸ਼ੰਭੂ ਨਾਥ ਆਇਆ ਸੀ ਵੀ ਉਹ ਤਾਂ ਬਾਤ ਕਰਦੇ ਨੇ, ਗੱਲਾਂ ਐਵੇਂ ਉੱਧਰ ਉੱਧਰ ਦੀਆਂ ਗੱਲਾਂ ਮਾਰਦੇ ਨੇ, ਤੇ ਗੋਰਖ ਨਾਥ ਕਹਿੰਦਾ ਵੀ ਸ਼ੰਭੂ ਮੰਗਲ ਨਾਥ, ਸ਼ੰਭੂ ਨਾਥ ਤਾਂ ਇਹ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਬਾਰੇ ਵੀ ਉਹ ਇਹੋ ਜਿਹੇ ਕੰਮ ਕਰਦੇ ਨੇ, ਤੇ ਤੂੰ ਕਹਿੰਦਾ ਸੀ ਵੀ ਉਹ ਬਹੁਤ ਵੱਡੇ ਮਹਾਤਮਾ ਨੇ, ਹੁਣ ਤੂੰ ਦੱਸ ਉਹਨਾਂ ਦੀ ਸ਼ਕਤੀ ਕਿਹੋ ਜਿਹੀ ਹੈ, ਉਹਨਾਂ ਨੂੰ ਇੱਥੇ ਲੈ ਕੇ ਆਓ ਤਾਂ ਕਿ ਅਸੀਂ ਉਹਨਾਂ ਦੀ ਸ਼ਕਤੀ ਨੂੰ ਦੇਖੀਏ। ਤਾਂ ਮੰਗਲ ਨਾਥ ਨੇ ਆਖਿਆ ਸੀ ਮਹਾਰਾਜ ਜਦੋਂ ਥੋੜ੍ਹੇ ਸਮੇਂ ਪਿੱਛੋਂ ਇੱਥੇ ਆਉਣਗੇ ਤਾਂ ਤੁਸੀਂ ਆਪ ਦੇਖ ਲਿਓ ਜੇ। ਤਾਂ ਹੁਣ ਮੰਗਲ ਨਾਥ ਕਹਿਣ ਲੱਗਾ ਕਿ ਹੇ ਗੋਰਖ ਨਾਥ ਗੁਰੂ ਜੀ, ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਤੁਸੀਂ ਪੁੱਛਦੇ ਸੀ, ਹੁਣ ਆਪਣੀਆਂ ਅੱਖਾਂ ਸਾਹਮਣੇ ਤੁਸੀਂ ਵੇਖਿਆ ਹੀ ਹੈ ਨਾ ਵੀ ਕਿੰਨੀ ਸ਼ਕਤੀਆਂ ਦੇ ਮਾਲਕ ਸਮਰੱਥ ਹਨ।
ਬਾਦ ਸੋਰਾਰ ਕਰੀ ਤੈ ਸੋ,
ਜਿਹੜੇ ਇਹ ਸਿੱਧ ਨੇ ਇਹ ਬਿਨਾਂ ਮਤਲਬ ਤੋਂ ਗੁਰੂ ਮਹਾਰਾਜ ਜੀ ਨਾਲ ਵਾਦ ਵਿਵਾਦ ਕਰਕੇ ਝਗੜੇ ਕਰਦੇ ਨੇ।
ਜਿਨ ਲੱਜਤ ਪੇ ਨਹਿ ਬੋਲਤ ਕੋ,
ਇਹ ਹੁਣ ਪਹਿਲਾਂ ਬੜਾ ਰੌਲਾ ਪਾਉਂਦੇ ਸੀ ਵੀ ਕਰਕੇ ਦੱਸੋ ਅਸੀਂ ਇਹ ਕਰਤਾ ਉਹ ਕਰਤਾ, ਹੇ ਗੁਰੂ ਜੀ ਗੋਰਖ ਨਾਥ ਜੀ ਇਹ ਹੁਣ ਕਿਉਂ ਨਹੀਂ ਬੋਲਦੇ, ਹੁਣ ਇਹ ਸ਼ੰਭੂ ਨਾਥ ਵਰਗੇ ਇਹ ਹੁਣ ਸ਼ਰਮਸਾਰ ਹੋ ਕੇ ਬੈਠ ਗਏ ਨੇ।
ਆਪਣੇ ਮਾਨ ਮੈਂ ਫੂਲਤ ਕਾਇਰ,
ਇਹ ਆਪਣੇ ਹੰਕਾਰ ਵਿੱਚ ਭੁੱਲੇ ਹੋਏ ਨੇ, ਮਨ ਚ ਇੰਨਾ ਹੰਕਾਰ ਸੀ ਵੀ ਅਸੀਂ ਕਰਾਮਾਤਾਂ ਦਿਖਾ ਸਕਦੇ, ਪਰ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਰਾਮਾਤ ਦਿਖਾ ਦਿੱਤੀ ਹੁਣ ਸਾਹਮਣੇ ਨਹੀਂ ਆਉਂਦੇ, ਹੁਣ ਕਾਇਰ ਹੋ ਗਏ, ਡਰਪੋਕ ਹੋ ਗਏ, ਹੁਣ ਨਹੀਂ ਇਹਨਾਂ ਦਾ ਬਲਸ ਚੱਲਦਾ, ਹੁਣ ਆਪਣੀਆਂ ਸ਼ਕਤੀਆਂ ਦਿਖਾਉਣ, ਹੁਣ ਕਿੱਥੇ ਇਹਨਾਂ ਦੀਆਂ ਸ਼ਕਤੀਆਂ। ਮੰਗਲ ਨਾਥ ਕਹਿੰਦਾ ਹੇ ਗੁਰੂ ਗੋਰਖ ਨਾਥ ਜੀ ਇਹ ਸਿੱਧ ਆਪਣੇ ਆਪ ਨੂੰ ਹੰਕਾਰ ਵਿੱਚ ਫੁੱਲੇ ਫਿਰਦੇ ਸੀ, ਹੁਣ ਇਹ ਡਰਪੋਕ ਬਣ ਚੁੱਕੇ, ਹੁਣ ਕਿਉਂ ਨੀ ਗੁਰੂ ਨਾਨਕ ਦੇਵ ਸਾਹਿਬ ਸਾਹਮਣੇ ਆਉਂਦੇ?
ਜੋ ਲਗ ਸੂਰ ਨਾ ਸਾਮੂਹ ਹੋ,
ਕਹਿੰਦੇ ਜਿਵੇਂ ਕਹਿੰਦੇ ਜਿਹੜਾ ਕਮਜ਼ੋਰ ਹੋਵੇ ਨਾ ਉਹ ਸੂਰਮੇ ਦੇ ਸਾਹਮਣੇ ਨਹੀਂ ਆਉਂਦਾ, ਜਿਹੜਾ ਕਮਜ਼ੋਰ ਹੈ ਉਹ ਸੂਰਮੇ ਦੇ ਸਾਹਮਣੇ ਨਹੀਂ ਆਉਂਦਾ।
ਤਾਰੇ ਪ੍ਰਕਾਸ਼ ਕਰੇ ਤਮ ਮੈਂ,
ਕਹਿੰਦੇ ਜਿਵੇਂ ਰਾਤ ਦੇ ਵੇਲੇ ਬਹੁਤ ਸਾਰੇ ਤਾਰੇ ਪ੍ਰਕਾਸ਼ ਕਰਦੇ ਨੇ, ਬਹੁਤ ਸਾਰੇ ਤਾਰਿਆਂ ਦਾ ਰਾਤ ਨੂੰ ਥੋੜਾ ਥੋੜਾ ਟਿਮ ਟਿਮਾ ਵਿਖਦਾ ਹੈ ਵੀ ਸਾਹਮਣੇ ਕੋਈ ਚੀਜ਼ ਬਲ ਰਹੀ ਹੈ, ਜਗ ਰਹੀ ਹੈ, ਉਹਨਾਂ ਦਾ ਪ੍ਰਕਾਸ਼ ਰਾਤ ਦੇ ਵੇਲੇ ਹੁੰਦਾ ਅਗਿਆਨ ਦੇ ਵਿੱਚ, ਯਾਨੀ ਜਿੱਥੇ ਅਗਿਆਨ ਹੈ, ਜਿੱਥੇ ਕੁਝ ਪਤਾ ਹੀ ਨਹੀਂ, ਹਨੇਰਾ ਹੈ, ਉੱਥੇ ਰਾਤ ਨੂੰ ਤਾਰਿਆਂ ਦਾ ਜ਼ੋਰ ਚੱਲਦਾ, ਉੱਥੇ ਪਤਾ ਲੱਗਦਾ ਵੀ ਤਾਰਿਆਂ ਦੀ ਦਿਸ਼ਾ ਇੱਧਰ ਨੂੰ ਹੈ। ਤੇ ਜਾਣ ਵਾਸਤੇ ਰਾਤ ਨੂੰ ਜਿਹੜੇ ਪੁਰਾਣੇ ਸਮੇਂ ਜੋਤਸ਼ੀ ਸੀ ਉਹ ਤਾਰਿਆਂ ਦੀ ਦਿਸ਼ਾ ਦੇ ਨਾਲ ਰਸਤਾ ਦੇਖਿਆ ਕਰਦੇ ਸੀ। ਇਹ ਵੀ ਇੱਕ ਵਿਦਿਆ, ਤਾਰਿਆਂ ਦੀ ਦਿਸ਼ਾ ਨਾਲ ਪਤਾ ਕਰ ਲੈਣਾ ਵੀ ਕਿਹੜਾ ਦੇਸ਼ ਕਿੱਧਰ ਵਸਦਾ, ਕਿਹੜੀ ਸਥਿਤੀ, ਕਿਹੜੀ ਸਥਾਨ ਕਿੱਥੇ ਹੈ, ਉਹ ਤਾਰਿਆਂ ਦੀ ਦਿਸ਼ਾ ਨਾਲ ਦੇਖਦੇ ਸੀ। ਕਹਿੰਦੇ ਰਾਤ ਦੇ ਸਮੇਂ ਹਨੇਰੇ ਵਿੱਚ ਤਾਂ ਤਾਰੇ ਬਹੁਤ ਟਿਮਟਿਮਾਉਂਦੇ, ਲੱਖਾਂ ਹੀ ਤਾਰੇ, ਕਰੋੜਾਂ ਹੀ। ਕਹਿੰਦੇ ਸਾਇੰਸ ਵਿੱਚ ਆਉਂਦਾ ਵੀ 6000 ਤਾਰੇ ਆਪਾਂ ਇੱਕ ਨੰਗੀ ਅੱਖ ਨਾਲ ਦੇਖ ਸਕਦੇ, ਇੱਕ ਅੱਖ ਆਪਾਂ ਕੁਦਰਤੀ ਐਵੇਂ ਸਿੱਧਾ ਵੇਖਦਾ, 6000 ਤੱਕ ਤਾਰੇ ਆਪਾਂ ਦੇਖ ਸਕਦੇ। ਇੰਨੇ ਤਾਰੇ ਲੱਖਾਂ ਕਰੋੜਾਂ ਹੀ ਰਾਤ ਨੂੰ ਦਿਸਦੇ ਨੇ, ਪਰ ਉਹਨਾਂ ਦਾ ਪ੍ਰਕਾਸ਼ ਕੇਵਲ ਰਾਤ ਨੂੰ ਰਹਿੰਦਾ ਹੈ।
ਰਵ ਹੋਤ ਉਹਦੇ ਪੁੰਨ ਨਾ ਪ੍ਰਗਟੋ,
ਜਿਵੇਂ ਉਹ ਲੱਖਾਂ ਤਾਰਿਆਂ ਦਾ ਰਾਤ ਵਿੱਚ ਪ੍ਰਕਾਸ਼ ਹੈ ਪਰ ਸੂਰਜ ਦੇ ਸਾਹਮਣੇ ਇੱਕ ਵੀ ਤਾਰਾ ਨਜ਼ਰ ਨਹੀਂ ਆਉਂਦਾ। ਸੂਰਜ ਐਸਾ ਤਾਰਾ ਹੈ, ਸੂਰਜ ਐਸਾ ਪ੍ਰਕਾਸ਼ ਦੇਣ ਵਾਲਾ ਹੈ ਵੀ ਉਹਦੇ ਸਾਹਮਣੇ ਤਾਰਿਆਂ ਦਾ ਕੋਈ ਪ੍ਰਕਾਸ਼ ਨਹੀਂ। ਤੇ ਜਿਹੜੇ ਇਹ ਸਿੱਧ ਆਪਣੀਆਂ ਛੋਟੀਆਂ ਛੋਟੀਆਂ ਸ਼ਕਤੀਆਂ ਦਿਖਾਉਂਦੇ ਸੀ ਵੀ ਸਾਡੇ ਕੋਲ ਸ਼ਕਤੀਆਂ ਨੇ, ਸਾਡਾ ਪ੍ਰਕਾਸ਼ ਹੈ, ਸਾਡਾ ਜ਼ੋਰ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਕੱਲੀ ਚਰਨਾਂ ਦੀ ਖੜਾਮ ਆਕਾਸ਼ ਵਿੱਚ ਗਈ, ਇਹਨਾਂ ਸਾਰਿਆਂ ਦੀਆਂ ਬੈਰਾਗਣਾ, ਫਰੂਏ, ਠੂਠੇ ਸਭ ਥੱਲੇ ਆ ਗਿਆ। ਹੁਣ ਇਹਨਾਂ ਦਾ ਜ਼ੋਰ ਕਿੱਥੇ? ਜਿਵੇਂ ਸੂਰਜ ਸਾਹਮਣੇ ਤਾਰਿਆਂ ਦਾ ਜ਼ੋਰ ਖਤਮ ਹੋ ਜਾਂਦਾ, ਇਸੇ ਤਰ੍ਹਾਂ ਮਹਾਰਾਜ ਜੀ ਦੀਆਂ ਸ਼ਕਤੀਆਂ ਦੇ ਸਾਹਮਣੇ, ਹੇ ਗੁਰੂ ਗੋਰਖਨਾਥ ਜੀ, ਇਹਨਾਂ ਸਿੱਧਾਂ ਦੀਆਂ ਸ਼ਕਤੀਆਂ ਸਭ ਖਤਮ ਹੋ ਚੁੱਕੀਆਂ ਹਨ।
ਸਵਈਆ ਗੋਰਖ ਬੈਨ ਪਾਨੇ ਸੁਣ ਕੇ,
ਇਹ ਗੱਲ ਸੁਣ ਕੇ ਗੁਰੂ ਗੋਰਖਨਾਥ ਕਹਿਣ ਲੱਗਾ ਮੰਗਲ ਨਾਥ ਨੂੰ,
ਤੁਮ ਪਾਖਤ ਸਤ ਤੇ ਕੂਰ ਨਾਰਾਈ।
ਗੋਰਖਨਾਥ ਜੀ ਕਹਿਣ ਲੱਗੇ, ਮੰਗਲ ਨਾਥ ਜੀ ਤੁਸੀਂ ਬਿਲਕੁਲ ਸੱਚ ਕਹਿੰਦੇ, ਇਹ ਸਿੱਧ ਬੜੇ ਹੰਕਾਰ ਚ ਫੁੱਲੇ ਹੋਏ ਨੇ, ਸ਼ੰਭੂ ਨਾਥ ਵਰਗੇ, ਦੂਸਰੇ ਨੂੰ ਸਮਝਦੇ ਹੀ ਨਹੀਂ ਕਿਸੇ ਨੂੰ, ਆਪਣੇ ਹੰਕਾਰ ਵਿੱਚ ਬੜਾ ਮਾਣ ਕਰਦੇ ਨੇ। ਤੁਸੀਂ ਸੱਚੀ ਗੱਲ ਕਹੀ ਹੈ ਵੀ ਇਹ ਤਾਰਿਆਂ ਦੇ ਵਾਂਗੂ ਨੇ, ਜਿਵੇਂ ਤਾਰੇ ਸੂਰਜ ਦੇ ਸਾਹਮਣੇ ਕੁਝ ਆਪਣਾ ਪ੍ਰਕਾਸ਼ ਨਹੀਂ ਕਰ ਸਕਦੇ, ਸੂਰਜ ਦਾ ਪ੍ਰਕਾਸ਼ ਵੱਡਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਵੱਡੀ ਹੈ, ਇਹਨਾਂ ਕੋਲ ਸਮਰੱਥ ਸ਼ਕਤੀਆਂ ਬਹੁਤ ਸਾਰਾ ਕੁਝ ਹੈ, ਇਹ ਸਿੱਧਾਂ ਦੀਆਂ ਥੋੜੀਆਂ ਜਿਹੀਆਂ ਸ਼ਕਤੀਆਂ ਇਹਨਾਂ ਸਾਹਮਣੇ ਬਿਲਕੁਲ ਖਤਮ ਹੀ ਹੋ ਚੁੱਕੀਆਂ ਹਨ।
ਖਿੰਤੜਾ ਆਏ ਗੁਰੂ ਟੇਗ ਤਾਂ,
ਕਹਿੰਦੇ ਗੋਰਖਨਾਥ ਮੰਗਲ ਨਾਥ ਨਾਲ ਬਚਨ ਕਰ ਰਿਹਾ ਸੀ, ਗੁਰੂ ਮਹਾਰਾਜ ਜੀ ਬੈਠੇ ਸੀ, ਇੰਨੇ ਸਮੇਂ ਨੂੰ ਇੱਕ ਖਿੰਥੜਾ ਨਾਮ ਦਾ ਜੋਗੀ ਸਿੱਧ ਆਇਆ ਗੁਰੂ ਪਾਤਸ਼ਾਹ ਜੀ ਕੋਲ,
ਬੈਠ ਗਇਓ ਮੁਖ ਬਾਣੀ ਆਲਾਈ।
ਇਹ ਖਿੰਥੜਾ ਨਾਮ ਦਾ ਜੋਗੀ ਸਿੱਧ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੋਲ ਆ ਕੇ ਇਹ ਬਚਨ ਕਹਿਣ ਲੱਗਾ,
ਜੋਗ ਬਿਨਾ ਮਨ ਸੁਧ ਨਾ ਹੋਵਤ।
ਤੇ ਕਹਿਣ ਲੱਗਾ ਖਿੰਥੜਾ ਜੋਗੀ, ਕਹਿੰਦਾ ਵੀ ਜੋਗ ਤੋਂ ਬਿਨਾਂ ਮਨ ਕਦੇ ਸ਼ੁੱਧ ਨਹੀਂ ਹੁੰਦਾ, ਜੋਗ ਜਿਹੜਾ ਹੈ, ਜੋਗ ਕਰਕੇ ਮਨ ਦੀ ਸ਼ੁੱਧੀ ਬਣ ਜਾਂਦੀ ਹੈ, ਮਨ ਸਥਿਤ ਹੋ ਜਾਂਦਾ, ਜੋਗ ਨਾਮ ਜੁੜਨ ਦਾ, ਜਿੱਥੇ ਮਨ ਜੁੜ ਜਾਂਦਾ ਜੋਗ ਕਰਕੇ ਉਹ ਜੋਗ ਧਰਮ ਹੈ। ਇਹ ਖਿੰਦੜਾ ਜੋਗੀ ਕਹਿੰਦਾ ਜੋਗ ਤੋਂ ਬਿਨਾਂ ਕਦੇ ਮਨ ਨੂੰ ਸ਼ੁੱਧੀ ਮਨ ਸਾਫ ਨਹੀਂ ਹੁੰਦਾ।
ਆਰਸੀ ਜਿਉਂ ਨਹਿ ਛਾਰ ਮਲਾਈ,
ਕਹਿੰਦਾ ਜਿਵੇਂ ਸਵਾਹ ਲਾਏ ਬਿਨਾਂ ਜੋਗ ਨਹੀਂ ਨਾ ਗਵਾਇਆ ਜਾ ਸਕਦਾ। ਛਾਰ ਕਹਿੰਦੇ ਸਵਾਹ ਨੂੰ, ਜਦੋਂ ਤੱਕ ਸਵਾਹ ਨਾ ਮਲੀਏ ਉਦੋਂ ਤੱਕ ਜੋਗੀ ਨਹੀਂ ਬਣਦੇ, ਤੇ ਜੋਗੀ ਬਣੇ ਬਿਨਾਂ ਕਦੇ ਮਨ ਦੀ ਸ਼ੁੱਧੀ ਮਨ ਸਾਫ ਨਹੀਂ ਹੁੰਦਾ।
ਸਾਧਨ ਕੀਨੋ ਹੈ ਕੌਣ ਸੋ ਜੋਗ,
ਕਹਿਣ ਲੱਗਾ ਵੀ ਜੋਗ ਤੋਂ ਬਿਨਾਂ ਕਦੇ ਮਨ ਸਾਫ ਨਹੀਂ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿੰਦਾ ਵੀ ਤੁਸੀਂ ਦੱਸੋ ਤੁਸੀਂ ਕਿਸ ਵਿਧੀ ਦਾ ਜੋਗ ਕਮਾਇਆ ਹੈ।
ਬਲੀ ਬੇਦ ਸੋ ਮੁਜ ਦੇਹੋ ਬਤਾਈ,
ਚੰਗੀ ਤਰ੍ਹਾਂ ਦੱਸ ਖੋਲ ਕੇ ਬੜੇ ਪਿਆਰ ਨਾਲ ਮੈਨੂੰ ਦੱਸੋ, ਸਮਝਾਉਣਾ ਕਰੋ ਵੀ ਤੁਸੀਂ ਕਿਸ ਤਰ੍ਹਾਂ ਦਾ ਜੋਗ ਕਮਾਉਂਦੇ ਹੋ, ਕਿਹੜੇ ਜੋਗ ਵਿੱਚ ਧਿਆਨ ਰੱਖਦੇ ਹੋ, ਕਿਸ ਵਿਧੀ ਨਾਲ ਜੋਗ ਕਰਦੇ ਹੋ।
ਕਬਿਤ ਸ਼੍ਰੀ ਗੁਰ ਕੈਤ ਪ੍ਰਾਣਾਯਾਮ ਕੇ ਕਰਮ ਤੀਨ,
ਤੇ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਦਾ ਵੀ ਜੋਗ ਕੀ ਹੈ, ਪ੍ਰਾਣਾਯਾਮ ਕੀ ਹੈ, ਕਿਉਂਕਿ ਪ੍ਰਾਣਾਯਾਮ ਪ੍ਰਾਣਾ ਦਾ ਜਿਹੜੇ 10 ਪ੍ਰਾਣ ਨੇ ਨਾ, ਇਹਨਾਂ ਪ੍ਰਾਣਾ ਨੂੰ 10ਵੇਂ ਦਵਾਰ ਵਿੱਚ ਟਿਕਾ ਲੈਂਦੇ ਨੇ ਜੋਗੀ, ਤੇ ਉਹ ਪ੍ਰਾਣ ਜਦੋਂ ਟਿਕ ਜਾਂਦੇ ਨੇ ਤੇ ਸਰੀਰ ਦੀ ਕਿਰਿਆ ਜਿਹੜੀ ਹੈ ਉਹ ਲੱਖਾਂ ਸਾਲ ਵੀ ਉਸੇ ਤਰ੍ਹਾਂ ਪਈ ਰਵੇ ਤਾਂ ਕੋਈ ਫਰਕ ਨਹੀਂ ਪੈਂਦਾ, ਕਈ ਕਈ ਹਜ਼ਾਰ ਸਾਲ ਵੀ ਇਸ ਤਰ੍ਹਾਂ ਬੀਤ ਜਾਂਦੇ ਜਿਨ੍ਹਾਂ ਦੇ ਪ੍ਰਾਣ ਟਿਕ ਜਾਣ। ਤੇ ਜਿਹੜੇ ਪ੍ਰਾਣਾਯਾਮ ਦੀ ਜੁਗਤੀ ਕੀ ਹੈ ਇਹ ਪੁੱਛਦਾ ਖਿੰਥੜਾ ਜੋਗੀ, ਤਾਂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਹਿੰਦੇ ਵੀ ਦੇਖੋ ਜੋਗੀ ਜੀ, ਪ੍ਰਾਣਾਯਾਮ ਜਿਹੜਾ ਹੈ ਨਾ, ਪ੍ਰਾਣਾਯਾਮ ਕਰਨਾ ਪ੍ਰਾਣਾ ਦੇ ਨਾਲ, ਇਹ ਪ੍ਰਾਣਾਯਾਮ 3 ਤਰ੍ਹਾਂ ਦਾ ਹੈ, ਇਹ 3 ਤਰ੍ਹਾਂ ਦੇ ਨਾਮ ਸੁਣਨਾ ਕਰੋ।
ਪੂਰਕ ਹੈ ਕੁੰਭਕ ਓਰੇ ਚਿਤ ਬਖਾਨੀਏ,
ਪੂਰਕ ਕੁੰਭਕ ਰੇਚਕ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਚ ਵੀ ਆਉਂਦਾ ਹੈ ਪੂਰਕ ਕੁੰਭਕ ਰੇਚਕ ਕਰਮਾਤਾ, ਇਹ 3 ਤਰ੍ਹਾਂ ਦੇ ਜੋਗ ਹਨ। ਸਤਿਗੁਰੂ ਜੀ ਕਹਿੰਦੇ ਪੂਰਕ ਕੁੰਭਕ ਤੇ ਰੇਚਕ ਇਹ 3 ਤਰ੍ਹਾਂ ਦੇ ਪ੍ਰਾਣਾਯਾਮ ਹਨ। ਹੇ ਖਿੰਥੜਾ ਜੋਗੀ ਜੀ, ਇਹਨਾਂ 3 ਵਿਧੀਆਂ ਨਾਲ 3 ਤਰ੍ਹਾਂ ਨਾਲ ਜੋਗ ਕਮਾਇਆ ਜਾ ਸਕਦਾ ਹੈ।
ਸੁਣ ਕੇ ਭਗਤ ਪਾਉ ਪੂਰਕ ਕੋ ਕੀਨੋ ਨੀਕੇ,
ਕਹਿੰਦੇ ਜਦੋਂ ਸੁਣ ਕੇ ਭਾਵਨਾ ਦੇ ਨਾਲ ਸ਼ਰਧਾ ਨਾਲ ਉਸ ਚੀਜ਼ ਨੂੰ ਸੁਣਿਆ ਜਾਂਦਾ, ਜਦੋਂ ਭਾਵਨਾ ਸਤਿਕਾਰ ਦੇ ਨਾਲ ਸੁਣਿਆ ਜਾਂਦਾ ਵੀ ਜੋ ਕੁਝ ਕਹਿ ਰਹੇ ਨੇ ਬਿਲਕੁਲ ਸੱਚ ਕਹਿ ਰਹੇ ਨੇ, ਜਿੱਥੇ ਪਿਆਰ ਦੇ ਨਾਲ ਗੁਰੂ ਦਾ ਵਚਨ ਸ਼ਰਧਾ ਨਾਲ ਭਾਵਨਾ ਨਾਲ ਸੁਣਿਆ ਜਾਂਦਾ ਹੈ ਉਹ ਵੀ ਜੋਗ ਹੈ। ਉਹ ਪੂਰਕ ਜਿਹੜਾ ਪਹਿਲਾ ਹੈ ਨਾ, ਉਹ ਪੂਰਕ ਪ੍ਰਾਣਾਯਾਮ ਹੈ। ਸੁਣ ਕੇ ਭਗਤੀ ਕਰਨੀ, ਭਾਵਨਾ ਰੱਖਣੀ, ਇਹ ਪੂਰਕ ਪ੍ਰਾਣਾਯਾਮ ਹੈ।
ਨਾਮ ਲੇਵ ਲਾਈ ਨੀਤ ਕੁੰਭਕ ਪ੍ਰਮਾਨੀਏ,
ਤੇ ਸੁਣਨ ਤੋਂ ਬਾਅਦ ਨਾਮ ਦੇ ਨਾਲ ਲਿਵ ਲੱਗ ਜਾਣੀ, ਧਿਆਨ ਜੁੜ ਜਾਣਾ, ਖਿੰਥੜਾ ਜੋਗੀ ਜੀ ਇਹ ਦੂਸਰਾ ਕੁੰਭਕ ਹੈ ਜਿਹਦੇ ਵਿੱਚ ਨਾਮ ਨਾਲ ਲਿਵ ਲੱਗ ਜਾਵੇ, ਧਿਆਨ ਜੁੜ ਜਾਵੇ, ਇਹ ਦੂਸਰਾ ਪ੍ਰਾਣਾਯਾਮ ਯੋਗ ਦਾ ਤਰੀਕਾ। ਯੋਗ ਦੇ 3 ਤਰੀਕੇ, ਪੂਰਕ ਕੁੰਭਕ ਰੇਚਕ, ਪਹਿਲਾਂ ਸੁਣ ਕੇ ਮੰਨਣਾ, ਭਾਵਨਾ ਰੱਖਣੀ, ਸ਼ਰਧਾ ਰੱਖਣੀ, ਦੂਸਰਾ ਕੁੰਭਕ ਜਿਹਦੇ ਵਿੱਚ ਨਾਮ ਨੂੰ ਸੁਣ ਕੇ ਨਾਮ ਦੇ ਧਿਆਨ ਵਿੱਚ ਲਿਵ ਲਾਣੀ, ਇਹ ਕੁੰਭਕ ਪ੍ਰਾਣਾਯਾਮ ਕਹਾਉਂਦਾ ਹੈ।
ਤਜੇ ਹੈ ਵਿਕਾਰ ਮਨ ਰੇਚਕ ਵਿਚਾਰ ਲੀਜੈ,
ਤੇ ਜਦੋਂ ਨਾਮ ਚ ਲਿਵ ਲੱਗ ਜਾਵੇ, ਧਿਆਨ ਜੁੜ ਜਾਵੇ, ਸ਼ਰਧਾ ਵੀ ਆ ਜਾਵੇ, ਭਾਵਨਾ ਵੀ ਬਣ ਜਾਵੇ, ਬਚਨ ਹਰ ਇੱਕ ਮੰਨਣ ਦੀ ਸ਼ਮਤਾ ਆ ਜਾਵੇ, ਬਚਨ ਜਿਹੜਾ ਸੁਣਨਾ ਉਹ ਬਚਨ ਨੂੰ ਮੰਨਣਾ, ਵਿਚਾਰ ਕਰਨੀ, ਬਚਨ ਤੇ ਚੱਲਣਾ, ਨਾਮ ਲਿਵ ਲੱਗਣ ਤੋਂ ਬਾਅਦ ਜਦੋਂ ਮਨ ਵਿੱਚੋਂ ਬਾਕੀ ਬਿਰਤੀਆਂ ਸਭ ਖਤਮ ਹੋ ਜਾਣ, ਕੇਵਲ ਨਾਮ ਦਾ ਧਿਆਨ ਰਹਿ ਜਾਵੇ, ਉਹ ਰੇਚਕ ਪ੍ਰਾਣਾਯਾਮ ਹੈ। ਇਹ ਤਿੰਨ ਤਰ੍ਹਾਂ ਦੇ ਪ੍ਰਾਣਾਯਾਮ ਇਹ ਯੋਗ ਹੈ, ਇਹ ਤਿੰਨਾਂ ਤਰ੍ਹਾਂ ਤਿੰਨਾਂ ਵਿਧੀਆਂ ਦਾ ਯੋਗ ਹੈ। ਇਹ ਤਿੰਨ ਪ੍ਰਾਣਾਯਾਮ ਕਰਨ ਤੋਂ ਬਾਅਦ ਯੋਗ ਸੰਪੂਰਨ ਹੁੰਦਾ ਹੈ। ਯੋਗ ਦਾ ਮਤਲਬ ਹੈ ਜੁੜ ਜਾਣਾ, ਜਦੋਂ ਭਾਵਨਾ ਨਾਲ ਸੁਣ ਲੈਣਾ ਮਨ ਜੁੜ ਗਿਆ, ਜਦੋਂ ਮਨ ਵਿੱਚ ਨਾਮ ਨਾਲ ਲਿਵ ਲੱਗ ਗਈ ਉਦੋਂ ਜੁੜਨਾ ਹੋਰ ਪੱਕਾ ਹੋਣਾ ਸ਼ੁਰੂ ਹੋ ਗਿਆ, ਤੇ ਜਦੋਂ ਉਹਦੇ ਵਿੱਚ ਧਿਆਨ ਐਸਾ ਜੁੜ ਜਾਣਾ ਵੀ ਮਨ ਦੀਆਂ ਬਿਰਤੀਆਂ ਬਾਕੀ ਸਭ ਖਤਮ, ਕੇਵਲ ਇੱਕ ਦੇ ਨਾਲ ਪੱਕਾ ਸਦਾ ਕਾਲ ਵਾਸਤੇ ਨਿਧਿਆਸਨ ਹੋ ਜਾਣਾ। ਨਿਧਿਆਸਨ ਦਾ ਵਿਸੰਧੀ ਕਰਕੇ ਜਿਹੜਾ ਮਤਲਬ ਹੈ ਨਾ, ਨਿਰੰਤਰ ਦੀਰਘ ਕਾਲ ਆਸਨ, ਨਿਧਿਆਸਨ ਨਿਰੰਤਰ ਦੀਰਘ ਕਾਲ, ਧੀ ਨਾਮ ਬੁੱਧੀ ਦਾ ਹੈ, ਨਿਰੰਤਰ ਦੀਰਘ ਕਾਲ ਬੁੱਧੀ ਵਿੱਚ ਆਸਣ ਹੋ ਜਾਣਾ, ਧਿਆਨ ਜੁੜ ਜਾਣਾ, ਉਹਨੂੰ ਨਿਧਿਆਸਨ ਕਹਿੰਦੇ ਹਨ। ਜਦੋਂ ਨਾਮ ਵਿੱਚ ਲਿਵ ਲੱਗਣ ਤੋਂ ਬਾਅਦ ਅੰਦਰ ਧਿਆਨ ਬੁੱਧੀ ਵਿੱਚ ਜੁੜ ਜਾਵੇ, ਪਰਮਾਤਮਾ ਦਾ ਧਿਆਨ ਵਸ ਜਾਵੇ, ਤਾਂ ਕਹਿੰਦੇ ਪੂਰਾ ਜੋੜ ਯੋਗ ਬਣ ਜਾਂਦਾ ਹੈ।
ਕਲੀ ਕਾਲ ਵਿਖੇ ਐਸੋ ਯੋਗ ਗਤ ਦਾਨੀਐ।
ਹੇ ਖੇਥੜਾ ਜੋਗੀ ਜੀ, ਇਹ ਤਿੰਨ ਤਰ੍ਹਾਂ ਦੇ ਯੋਗ ਹਨ, ਤਿੰਨਾਂ ਪ੍ਰਾਣਾਯਾਮ ਕਰਨ ਤੋਂ ਬਾਅਦ ਯੋਗ ਸੰਪੂਰਨ ਹੋ ਜਾਂਦਾ, ਤਿੰਨ ਤਰ੍ਹਾਂ ਨਾਲ ਪੂਰਾ ਯੋਗ, ਪੂਰੀ ਤਰ੍ਹਾਂ ਯੋਗ ਜੁੜ ਜਾਂਦਾ, ਬਿਰਤੀ ਟਿਕ ਜਾਂਦੀ ਹੈ। ਇਸ ਤਰ੍ਹਾਂ ਦਾ ਯੋਗ ਕਮਾਇਆ ਹੋਇਆ ਨਾਮ ਵਿੱਚ ਪੁਨਾ ਪੁਨਾ ਅਭਿਆਸ ਕਰਨ ਨਾਲ, ਨਿਰੰਤਰ ਨਿਧਿਆਸਨ ਕਰਨ ਦੇ ਨਾਲ ਜਿਹੜਾ ਮਨ ਵਿੱਚ ਜੋੜ ਪੈ ਜਾਂਦਾ, ਯੋਗ ਬਣ ਜਾਂਦਾ ਪਰਮਾਤਮਾ ਦੇ ਨਾਲ, ਸੰਧੀ ਹੋ ਜਾਂਦੀ ਪਰਮਾਤਮਾ ਨਾਲ, ਉਦੋਂ ਜਾ ਕੇ ਉਹ ਕਮਾਇਆ ਹੋਇਆ ਯੋਗ ਇਸ ਕਲਯੁਗ ਦੇ ਵਿੱਚ ਬਹੁਤ ਲਾਭ ਦੇਣ ਵਾਲਾ ਹੈ।
ਖਿੰਤੜਾ ਸੁਨਤ ਹਰ ਖਾਏ ਲਪਟਾਏ ਪਗ।
ਜਦੋਂ ਮਹਾਰਾਜ ਜੀ ਨੇ ਯੋਗ ਦੇ ਲਕਸ਼ਣ ਦੱਸੇ ਵੀ ਯੋਗ ਇਸ ਤਰ੍ਹਾਂ ਕਮਾਓ, ਯੋਗ ਦੇ ਪ੍ਰਾਣਾਯਾਮ, ਤੁਸੀਂ ਕਹਿੰਦੇ ਪ੍ਰਾਣਾਯਾਮ ਨਾਲ ਯੋਗ ਕਮਾਉਣਾ, ਉਹ ਪ੍ਰਾਣਾ ਨੂੰ ਰੋਕ ਲੈਂਦੇ ਨੇ ਤੇ ਸਮਝਦੇ ਨੇ ਵੀ ਸਾਡੀ ਧਿਆਨ ਬਿਰਤੀ ਜੁੜ ਗਈ, ਪ੍ਰਾਣ ਰੁਕ ਗਏ। ਵੈਸੇ ਤਾਂ ਉਹ ਵੀ ਬਹੁਤ ਕਠਿਨ ਬਿਰਤੀ ਹੈ, ਉਹਦਾ ਬਾਰੇ ਆਪਾਂ ਕੁਝ ਕਹਿ ਸੁਣ ਨਹੀਂ ਸਕਦੇ, ਜਿਹਦੇ ਬਾਰੇ ਉਹ ਜੋਗੀ ਕਮਾ ਲੈਂਦੇ ਸੀ, ਉਹ ਵੀ ਬਹੁਤ ਵਧੀਆ ਚੀਜ਼ ਹੈ। ਪਰ ਸਤਿਗੁਰੂ ਜੀ ਕਹਿੰਦੇ ਵੀ ਕਲਯੁਗ ਦੇ ਵਿੱਚ ਕੇਵਲ ਯੋਗ ਕਮਾਉਣਾ, ਪ੍ਰਾਣਾ ਨੂੰ ਰੋਕਣਾ, ਉਮਰ ਲੰਮੀ ਕਰਨੀ, ਇਹੋ ਜਿਹੀ ਬਿਰਤੀ ਰੱਖਣੀ ਦਾ ਯੋਗ ਮਤਲਬ ਨਹੀਂ ਹੈ। ਯੋਗ ਦਾ ਮਤਲਬ ਜੁੜਨਾ, ਇਸ ਕਰਕੇ ਇਸ ਬਿਰਤੀ ਨਾਲ ਆਪਣਾ ਮਨ ਪੱਕਾ ਸਦਾ ਕਾਲ ਵਾਸਤੇ ਜੋੜ ਲਵੋ, ਪੁਨਾ ਪੁਨਾ ਅਭਿਆਸ ਦੇ ਨਾਲ। ਜਦੋਂ ਮਹਾਰਾਜ ਜੀ ਨੇ ਇਹ ਵਚਨ ਉਪਦੇਸ਼ ਦਿੱਤਾ ਯੋਗ ਬਾਰੇ, ਤਾਂ ਜਿਹੜਾ ਖਿੰਥੜਾ ਜੋਗੀ ਸੀ ਇਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਮੱਥਾ ਟੇਕ ਕੇ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ।
ਤੂੰ ਹੈ ਕਰਤਾਰ ਅਵਤਾਰ ਦੰਭਹਾਨੀਏ।
ਤੇ ਕਹਿਣ ਲੱਗਾ, ਹੇ ਮਹਾਰਾਜ ਜੀ, ਤੁਸੀਂ ਕਰਤਾਰ ਸਰੂਪ ਹੋ, ਅਵਤਾਰ ਹੋ ਅਕਾਲ ਪੁਰਖ ਦਾ, ਇਸ ਸੰਸਾਰ ਚੋਂ ਦੰਭ ਨੂੰ, ਇਸ ਸੰਸਾਰ ਵਿੱਚ ਦੰਭ ਦਾ ਨਾਸ਼ ਕਰਨ ਵਾਲੇ, ਪਖੰਡ ਦਾ ਨਾਸ਼ ਕਰਨ ਵਾਲੇ ਹੋ।
ਊਰਮ ਬਹੁਰ ਆਇਓ ਧੂਰਮ ਹੈ ਸੰਗ ਜਾ ਕੇ।
ਇਹਨੇ ਨੂੰ ਜਿਹੜਾ ਧੂਰਮ ਜੋਗੀ ਸੀਗਾ, ਊਰਮ ਤੇ ਧੂਰਮ ਇਹ ਦੋ ਜੋਗੀ ਦੋਵੇਂ ਮਿੱਤਰ ਸੀ, ਇਹ ਦੋਵੇਂ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਜੀ ਕੋਲ ਆਏ।
ਬੂਜੇ ਮਨ ਬਾਸ ਕਹਾਂ ਪੌਣ ਰਹੇ ਥਾਨ ਕੋ।
ਇਹਨਾਂ ਦੋਵਾਂ ਜੋਗੀਆਂ ਨੇ, ਊਰਮ ਜੋਗੀ ਤੇ ਧੂਰਮ, ਇਹਨਾਂ ਨੇ ਆ ਕੇ ਗੁਰੂ ਮਹਾਰਾਜ ਜੀ ਤੋਂ ਇਹ ਬਚਨ ਪੁੱਛਿਆ, ਕਹਿੰਦੇ ਵੀ ਪਵਨ ਕਿੱਥੇ ਰਹਿੰਦੀ ਹੈ, ਜਿਹੜੀ ਹਵਾ ਹੈ ਪ੍ਰਾਣ ਨੇ ਉਹ ਕਿੱਥੇ ਵਸਦੇ ਨੇ, ਤੇ ਮਨ ਕਿੱਥੇ ਵਸਦਾ, ਮਨ ਕਿੱਥੇ ਰਹਿੰਦਾ ਹੈ।
ਕੌਣ ਹੈ ਨਰੇਸ਼ ਕੌਣ ਸਚਵ ਬਤਾਏ ਮੋਹੇ।
ਇਹ ਜਿਹੜਾ ਸਰੀਰ ਹੈ ਜੀਵ ਆਤਮਾ, ਇਹਦਾ ਰਾਜਾ ਕੌਣ ਹੈ, ਇਹਦਾ ਮੰਤਰੀ ਕੌਣ ਹੈ। ਡੂੰਘੀ ਵਿਚਾਰ ਹੈ, ਕਹਿੰਦੇ ਵੀ ਮਨ ਕਿੱਥੇ ਰਹਿੰਦਾ, ਹਵਾ ਕਿੱਥੇ ਰਹਿੰਦੀ ਹੈ, ਤੇ ਅਸਲ ਰਾਜਾ ਕੌਣ ਹੈ ਜੀਵ ਦਾ, ਤੇ ਮੰਤਰੀ ਕੌਣ ਹੈ, ਇਹ ਦੱਸਣਾ ਕਰੋ।
ਕੈਸੇ ਪਰੇ ਬੰਦ ਕੈਸੇ ਕੰਧ ਨੈ ਹੈ ਹਾਨ ਕੋ।
ਕਿਸ ਵਿਧੀ ਨਾਲ ਬੰਦੇ ਨੂੰ ਬੰਧਨ ਪਿਆ ਹੋਇਆ, ਜੀਵ ਨੂੰ ਜਿਹੜਾ ਰਾਜਾ, ਉਹ ਰਾਜਾ ਬੰਧਨ ਪਾਉਂਦਾ,
ਤੇ ਇਸ ਜੀਵ ਨੂੰ ਬੰਧਨ ਪਾਉਣ ਵਾਲਾ ਰਾਜਾ ਕੌਣ ਹੈ, ਰਾਜੇ ਨੂੰ ਚੰਗੀ ਮੱਤ ਦੇਣ ਵਾਲਾ ਰਾਜੇ ਦਾ ਵਜ਼ੀਰ ਮੰਤਰੀ ਕੌਣ ਹੈ, ਤੇ ਬੰਦੇ ਨੂੰ ਬੰਧਨ ਕਿਸ ਵਿਧੀ ਕਰਕੇ ਕਿਉਂ ਪੈਂਦਾ ਇਸ ਜੀਵ ਨੂੰ? ਜਨਮ ਮਰਨ ਦਾ ਚੱਕਰ, ਮਾਇਆ ਦਾ ਬੰਧਨ ਇਸ ਜੀਵ ਨੂੰ ਕਿਉਂ ਪੈਂਦਾ, ਕਿਸ ਵਿਧੀ ਕਰਕੇ ਕਿੱਦਾਂ ਪੈਂਦਾ, ਤੇ ਕਿਸ ਵਿਧੀ ਨਾਲ ਕਿਹੜੇ ਤਰੀਕੇ ਨਾਲ ਇਸ ਬੰਧਨ ਤੋਂ ਛੁਟਕਾਰਾ ਹੋ ਸਕਦਾ, ਇਹਦੇ ਬਾਰੇ ਦੱਸੋ।
ਕੋ ਹੈ ਗੁਰੂ ਚੇਲੋ ਕੌਣ, ਸੁਖਦਾਈ ਪੌਣ ਕੌਣ,
ਤੇ ਕਿਹੜਾ ਚੇਲਾ ਹੈ, ਕੌਣ ਗੁਰੂ ਹੈ, ਤੇ ਸੁਖ ਦੇਣ ਵਾਲਾ ਕਿਹੜਾ ਘਰ ਹੈ, ਕਿਹੜਾ ਟਿਕਾਣਾ ਹੈ ਜਿੱਥੇ ਸੱਚੇ ਅਕਾਲ ਵਾਸਤੇ ਸਦਾ ਵਾਸਤੇ ਸੁਖ ਮਿਲਦਾ ਹੈ।
ਮਾਇਆ ਮੋਹ ਟੂਟੇ ਕੈਸੇ ਕਰੀਏ ਬਖਾਨ ਕੋ,
ਜਿੱਥੇ ਸੁਖ ਮਿਲ ਜਾਵੇ ਐਸਾ ਟਿਕਾਣਾ ਦੱਸੋ, ਸੁਖ ਮਿਲ ਜਾਵੇ ਮਾਇਆ ਦਾ, ਮਾਇਆ ਪੂਰੀ ਟੁੱਟ ਕੇ ਚੂਰ ਚੂਰ ਨਾਸ ਹੋ ਜਾਵੇ, ਮਾਇਆ ਖਤਮ ਹੋ ਜਾਵੇ, ਸਦਾ ਵਾਸਤੇ ਸੁਖ ਮਿਲ ਜਾਵੇ। ਕਹਿੰਦਾ ਮਹਾਰਾਜ ਤੁਸੀਂ ਇਹਦੇ ਬਾਰੇ ਦੱਸਣਾ ਕਰੋ।
ਲੇਹੋ ਸਿੱਖ ਗੋਰਖ ਕੀ ਮਾਨੀਏ ਬਚਨ ਮਮ,
ਜੇਕਰ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਨਾ ਪਤਾ ਤਾਂ ਗੋਰਖਨਾਥ ਜੀ ਦੇ ਚੇਲੇ ਬਣ ਜਾਓ, ਮੇਰੀ ਗੱਲ ਮੰਨੋ, ਸਾਡੀ ਗੱਲ ਮੰਨ ਕੇ ਗੋਰਖਨਾਥ ਦੀ ਸਿੱਖਿਆ ਲੈ ਲਓ, ਜੋਗੀ ਬਣ ਜਾਵੋ।
ਪਾਈਏ ਪਰਮ ਪਦ ਜਾ ਕੇ ਨਾ ਸਮਾਨ ਕੋ,
ਤੇ ਜਦੋਂ ਗੋਰਖਨਾਥ ਦੇ ਚੇਲੇ ਬਣ ਜਾਓਗੇ ਨਾ ਤਾਂ ਤੁਹਾਨੂੰ ਤੁਰਿਆ ਅਵਸਥਾ ਦੀ ਪ੍ਰਾਪਤੀ ਹੋ ਜਾਵੇਗੀ, ਪਰਮ ਪਦਵੀ, ਵੱਡੀ ਪਦਵੀ ਦੀ, ਜਿਹਦੇ ਸਮਾਨ ਕੋਈ ਪਦਵੀ ਨਹੀਂ, ਜਿਸ ਸਥਾਨ ਤੇ ਜਿਸ ਪਦਵੀ ਤੇ ਬੰਦੇ ਨੂੰ ਸੁੱਖ ਦੁੱਖ ਚਿੰਤਾ ਖੁਸ਼ੀ ਗਮੀ ਸਭ ਖਤਮ ਹੋ ਜਾਂਦੀ ਹੈ, ਉਸ ਅਵਸਥਾ ਦੀ ਗੁਰੂ ਗੋਰਖਨਾਥ ਕੋਲੋਂ ਤੁਹਾਨੂੰ ਪ੍ਰਾਪਤੀ ਹੋ ਸਕਦੀ ਹੈ। ਊਰਮ ਧੂਰਮ ਕਹਿੰਦੇ ਵੀ ਤੁਸੀਂ ਗੁਰੂ ਗੋਰਖ ਜੀ ਦੇ ਚਰਨ ਲੱਗ ਜਾਵੋ।
ਕਬਿਤ ਰਿੱਧੇ ਮਨ ਬਾਸ ਜਾਨ, ਨਾਭ ਬਿਖੇ ਪੌਣ ਥਾਨ,
ਤੇ ਸਤਿਗੁਰੂ ਮਹਾਰਾਜ ਜੀ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ, ਕਹਿੰਦੇ ਵੀ ਹਿਰਦੇ ਦੇ ਵਿੱਚ ਮਨ ਰਹਿੰਦਾ ਹੈ, ਜਿਹੜਾ ਮਨ ਹੈ, ਹਿਰਦਾ ਅੰਤਸ਼ਕਰਨ ਦਾ ਨਾਮ ਹੈ, ਜਿਹਦੇ ਵਿੱਚ ਮਨ ਬੁੱਧੀ ਚੇਤਾ ਹੰਕਾਰ ਚਾਰ ਬਿਰਤੀਆਂ ਦਾ ਅੰਤਸ਼ਕਰਨ, ਤੇ ਮਨ ਦਾ ਧਰਮ ਹੈ ਸੰਕਲਪ ਵਿਕਲਪ ਕਰਨਾ, ਮਨ ਵਿੱਚ ਸੋਚ ਜਿਹੜੀ ਆਉਂਦੀ ਹੈ ਉਹ ਮਨ ਦਾ ਹਿੱਸਾ ਹੈ। ਵੈਸੇ ਤਾਂ ਕੋਈ ਵੀ ਇਹ ਮਨ ਬੁੱਧੀ ਚੇਤੇ ਦਾ ਕੋਈ ਸਰੀਰ ਦਾ ਵਾਸ ਨਹੀਂ, ਸਰੀਰ ਦੇ ਵਿੱਚ ਨਹੀਂ ਰਹਿੰਦੇ, ਰਹਿੰਦੇ ਵੀ ਸਰੀਰ ਵਿੱਚ ਨੇ ਪਰ ਕੋਈ ਮੁੱਖ ਅੰਗ ਨਹੀਂ। ਮਨ ਦਾ ਧਰਮ ਹੈ ਸੰਕਲਪ ਵਿਕਲਪ ਕਰਨਾ, ਬੁੱਧੀ ਦਾ ਕੰਮ ਹੈ ਉਸ ਚੀਜ਼ ਨੂੰ ਨਿਸ਼ਚਾ ਕਰਕੇ ਦੱਸਣਾ ਵੀ ਇਹ ਚੰਗਾ ਹੈ ਇਹ ਮਾੜਾ ਹੈ। ਚੇਤੇ ਦਾ ਕੰਮ ਹੈ ਵੀ ਚਿੰਤਨ ਕਰਨਾ, ਉਹਦੇ ਬਾਰੇ ਸੋਚਣਾ, ਵਿਚਾਰ ਕਰਨੀ, ਹੰਕਾਰ ਬਿਰਤੀ ਵੀ ਅੰਤਸ਼ਕਰਨ ਦੇ ਵਿੱਚ ਰਹਿੰਦੀ ਹੈ ਵੀ ਕਿਸ ਚੀਜ਼ ਬਾਰੇ ਕਿੰਨਾ ਕੁਝ ਮਿਲ ਸਕਦਾ, ਇਹ ਵੱਡਾ ਹੈ, ਇਹ ਵੜੇ ਦੇ ਨਾਲ ਇਹ ਮਿਲਦਾ, ਇਹ ਹੰਕਾਰ ਦੀ ਬਿਰਤੀ ਵੀ ਇਸ ਅੰਤਸ਼ਕਰਨ ਵਿੱਚ ਹੈ। ਤੇ ਸਤਿਗੁਰੂ ਜੀ ਨੂੰ ਇਹਨਾਂ ਨੇ ਪੁੱਛਿਆ ਮਨ ਕਿੱਥੇ ਰਹਿੰਦਾ, ਮਹਾਰਾਜ ਕਹਿੰਦੇ ਮਨ ਅੰਤਸ਼ਕਰਨ ਹਿਰਦੇ ਦੇ ਵਿੱਚ ਰਹਿੰਦਾ ਹੈ, ਤੇ ਜਿਹੜੇ ਪ੍ਰਾਣ ਨੇ ਸਵਾਸ ਨੇ ਇਹ ਇਸ ਦਿਲ ਵਿੱਚ ਇਸ ਮਨ ਵਿੱਚ ਰਹਿੰਦੇ ਨੇ।
ਮਨ ਹੈ ਨਰੇਸ਼ ਪ੍ਰਾਣ ਸਚਿਵ ਬਖਾਨੀਏ,
ਤੇ ਜਿਹੜੇ ਜੀਵ ਨੂੰ ਬੰਧਨ ਪਾਉਣ ਵਾਲਾ ਰਾਜਾ ਹੈ ਨਾ, ਜਿਹਨੇ ਜੀਵ ਨੂੰ ਬੰਧਨ ਪਾਇਆ ਉਹ ਮਨ ਰਾਜਾ ਹੈ, ਇਸ ਮਨ ਰਾਜਾ ਹੈ, ਤੇ ਜਿਹੜੇ ਪ੍ਰਾਣ ਨੇ ਇਹਦੇ ਮੰਤਰੀ ਨੇ, ਇਹਦਾ ਸਾਥ ਦਿੰਦੇ ਨੇ, ਇਹਨੂੰ ਦੱਸਦੇ ਨੇ, ਕਿਉਂਕਿ ਮਨ ਹੋਵੇ ਪ੍ਰਾਣ ਨਾ ਹੋਣ, ਸਰੀਰ ਚ ਪ੍ਰਾਣ ਨਹੀਂ, ਬਿਰਤੀ ਖਤਮ ਅੰਦਰੋਂ ਡੈਡ ਬੋਡੀ, ਜਿਹੜੇ ਪ੍ਰਾਣ ਨੇ ਇਹ ਮਨ ਦੇ ਨਾਲ ਮੰਤਰੀ ਦੇ ਵਾਂਗੂ ਸਹਾਇਤਾ ਦਿੰਦੇ ਨੇ, ਇਹ ਰਾਜਾ ਮਨ ਹੈ ਤੇ ਪ੍ਰਾਣ ਸਾਹ ਇਹ ਬੰਦੇ ਦੇ ਜੀਵ ਨੂੰ ਬੰਧਨ ਪਾਉਣ ਵਾਲੇ ਮੰਤਰੀ ਦੇ ਨਿਆਈ ਹਨ।
ਬਿਖੇ ਕੇ ਵਿਕਾਰ ਰਚ ਬੰਧਨ ਪਰਤ ਜੀਓ,
ਤੇ ਬਿਖੇ ਵਿਕਾਰ ਵਿਸ਼ੇ ਵਿਕਾਰਾਂ ਰੂਪੀ ਬੰਧਨ ਇਹ ਰਾਜੇ ਦੇ ਕਹਿਣ ਤੇ ਮੰਤਰੀ ਇਹਨਾਂ ਨੂੰ ਪਵਾ ਦਿੰਦਾ ਹੈ ਜੀਵਾਂ ਨੂੰ, मन कहिंदा भी ये काम कर, प्राण जेड़े ने दिल जेड़ा अपने प्राणा दे नाल शरीर किरिया हुंदी है, प्राण नाल ने साह ने बंदा मन दे कहण ते बहुत कुछ कर जांदा प्राणा करके। मन होवे प्राण ना होण शरीर चो आत्मा निकली है सूक्ष्म दे, वह बंदे तो काम नहीं करा सकती। जिवें राजे दा काम मंत्री तो बिना नहीं हुंदा, इसे तरह मन रूपी राजे का काम प्राण रूपी मंत्री नाल सहायता दे के कराउंदे। बंदे तो प्राण सवा बंदे कोल इन्ना कुछ बहुत कुछ करा देंदा, ते कर्मां दे विषय विकार रूपी बंधना दे विच ए मंत्री करके बंदे नू विषय रूपी विकारां दे बंधना विच माया दा मोह रूपी बंधन भी ए मेरा है ए मेरा है, इहदे विच बंदा जकड़िया रह जांदा। सतगुरु महाराज जी कहिंदे भी हे जोगी जी ऊरम धूरम जी, जेड़े ये मन नू बंधन पाण वाला जीव नू बंधन पाण वाला मन राजा है, प्राण मंत्री हन, विषय विकार रूपी कैद विच बंदे नू पा देंदे ने।
दसवें द्वार पौन रहे कंद नहानिए।
ते जे तुसी कहिंदे हो माया दा मोह तोड़ना होवे, माया दे मोह रूपी बंधन विच जीव नू मन ने पा दिता, मन ने संकल्प किया, प्राणा ने साथ दिता, ते प्राणा दे साथ सहायता करके मन ने ऐसी क्रिया कीती भी बंदे ने माया दे मोह विच पै गया। वो माया दे मोह तो बचण वास्ते रस्ता जिहड़ा तुसी पुछदे हो वो ये रस्ता है भी जदों मन बुद्धि चेता सब कुछ दसवें द्वार विच प्राण टिक जाण ना, जदों दसवें द्वार विच ध्यान जुड़ जावे, आपां सारिआं दा ध्यान नौवां द्वारिआं विच जुड़िआ रहिंदा, अखां नाल सुनना बाकी क्रियावां वल नौ द्वारां दी क्रिया वल असीं ध्यान देणे, पर जदों इन्हां तों हट के दसवें द्वार विच ध्यान जुड़ जावे सतगुरु महाराज जी कहिंदे उहदे नाल सदा वास्ते सुख मिल जांदा है। ते जिहड़ा बंदे नूं शरीर जीव नूं मरण दा बार बार कैद विच पैण दा जन्म मरण रूपी कैद विच पैण दा जिहड़ा चक्कर है ना, उह दसवें द्वार विच टिकण करके ये चक्कर मिट जाता है।
गुरु है शब्द तुन चेला है सूरत तह।
ते तुसी गुरु बारे पुछदे हो, जोगिया ने पुछया भी तुहाडा गुरु कौन है ते किदे चेले हो। सतगुरु महाराज जी ने बाणी च शब्द उच्चारण किया है, शब्द गुरु सुरत तुन चेला। कौन गुरु तू किसका चेला? शब्द गुरु सुरत तुन चेला। महाराज कहिंदे भी शब्द गुरु है ते जेड़ी सुरती है ध्यान है बिरती वह शब्द की आराधना करे। चेले का काम है गुरु की सेवा करनी। सेवा का मतलब है सेवन करना, उहदे विच ध्यान ला के रखना, उहदे विच बिरती रखनी। ते जेड़ा चेला है वह अपने गुरु की सेवा विच ध्यान ला के रखता। जेड़ी सुरत है साडा ध्यान है ओ चेला हो सकती है, ते शब्द गुरु है। बाकी गुरु बाकी चेले सब नाशवान मरन वाले। गुरु संसार विच बड़े बड़े गुरु संसार च पैदा होए शरीर करके मरना पिया, पर जेड़ा शब्द स्वरूप गुरु है ना ओही शब्द गुरु भगवान राम जी दे समय विश्वामित्र जी दया करदे सी ओही शब्द गुरु जिन्हें भी देवत्या ने पढ़िया जो कुछ भी पढ़िया वह शब्द करके पढ़िया है, शब्द करके ज्ञान मिलता है। इस करके गुरु जेड़ा है वह शब्द है, ते शब्द की सेवा करन शरीर नहीं कदे कर सकता। शरीर तो कदे शब्द की सेवा कर ही नहीं सकता, शरीर का शब्द विच किवें ध्यान जुड़ेगा? शरीर तो केवल बाहर देखता, शरीर तो केवल मिट्टी का पुतला। सुरत ही ध्यान ही शब्द का चेला बन सकता है। सतगुरु महाराज जी कहते चेले गुरु की गल्लां पुछदे हो, गुरु शब्द है ते सुरत ही सदा वास्ते गुरु रूपी शब्द का शब्द के ध्यान विच सेवा कर सकती है सुरत।
ताम सुखदाई तुरी पदवी प्रमाणिए।
ते ਜਿਹੜੇ ਆਪਣੇ ਘਰ ਦੇ ਵਿੱਚ ਅੰਤਸ਼ਕਰਨ ਰੂਪੀ ਘਰ ਵਿੱਚ ਗੁਰੂ ਦੀ ਸੇਵਾ ਕਰਦਾ ਹੈ, ਸੁਰਤ ਰੂਪੀ ਚੇਲਾ, ਜਿਹੜੀ ਸੁਰਤ ਜਿਹਦਾ ਧਿਆਨ ਆਪਣੇ ਗੁਰੂ ਦੀ ਸ਼ਬਦ ਦੇ ਧਿਆਨ ਵਿੱਚ ਸੇਵਾ ਵਿੱਚ ਜਿਹਦਾ ਧਿਆਨ ਜੁੜ ਜਾਂਦਾ ਹੈ, ਮਹਾਰਾਜ ਕਹਿੰਦੇ ਉਹਦੇ ਘਰ ਵਿੱਚ ਉਹਦੇ ਹਿਰਦੇ ਵਿੱਚ ਸਦਾ ਵਾਸਤੇ ਸੁੱਖ ਮਿਲਦਾ ਹੈ।
ਗਿਆਨ ਹੋਵੇ ਆਵੇ ਮਾਇਆ ਮੋਹ ਟੂਟ ਜਾਵੇ ਤਬ।
ਤੇ ਜਦੋਂ ਸ਼ਬਦ ਦੇ ਵਿੱਚ ਧਿਆਨ ਜੁੜ ਜਾਂਦਾ ਹੈ ਉਦੋਂ ਗਿਆਨ ਹੋ ਜਾਂਦਾ ਹੈ, ਜਦੋਂ ਸੁਰਤ ਟਿਕ ਜਾਂਦੀ ਹੈ ਧਿਆਨ ਜੁੜ ਜਾਂਦਾ ਹੈ ਤੇ ਮਾਇਆ ਮੋਹ ਦਾ ਅਗਿਆਨ ਹਨੇਰਾ ਖਤਮ ਹੋ ਜਾਂਦਾ, ਸ਼ਬਦ ਦੇ ਵਿੱਚ ਧਿਆਨ ਸੁਰਤ ਜੁੜ ਜਾਂਦੀ ਹੈ।
ਦੇਵੋ ਸਿੱਖ ਸਿੱਧਨ ਸਭਨ ਪਹਿਚਾਨੀਏ।
ਤੇ ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਗੋਰਖਨਾਥ ਦੇ ਚੇਲੇ ਬਣ ਜਾਵੋ, ਮਹਾਰਾਜ ਕਹਿੰਦੇ ਵੀ ਹੁਣ ਤਾਂ ਅਸੀਂ ਤੁਹਾਨੂੰ ਇੱਥੇ ਚੇਲਾ ਆਪ ਬਣਾਉਣ ਆਏ ਹਾਂ, ਤੁਹਾਨੂੰ ਆਪਣਾ ਸੇਵਕ ਬਣਾ ਕੇ ਜਾਵਾਂਗੇ, ਸਾਰਿਆਂ ਸਿੱਧਾਂ ਨੂੰ ਇਹ ਸਿੱਖਿਆ ਦੇਵਾਂਗੇ।
ਸਵਈਆ ਤੰਗਰ ਪੁੱਛਤ ਸ਼੍ਰੀ ਗੁਰ ਸੋ।
ਤਾਂ ਜਿਹੜਾ ਤੰਗਰਨਾਥ ਜੋਗੀ ਸੀ, ਇਹ ਤੰਗਰਨਾਥ ਜੋਗੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਪੁੱਛਣ ਲੱਗਾ,
ਤੁਝ ਕੌਣ ਪਿਤਾ ਕੋ ਮੈਂ ਤਾਰੀ।
ਤੁਹਾਡਾ ਪਿਤਾ ਕੌਣ ਹੈ ਤੇ ਤੁਹਾਡੀ ਮਾਤਾ ਕੌਣ ਹੈ, ਆਪਣੇ ਮਾਤਾ ਪਿਤਾ ਬਾਰੇ ਦੱਸੋ।
ਜੋਗੀ ਕੇ ਭੋਗੀ ਕੇ ਸੋਗੀ ਕੀ ਦੋ।
ਤੁਸੀਂ ਜੋਗੀ ਹੋ ਕੇ ਭੋਗੀ ਹੋ ਕੇ ਖੁਸ਼ ਰਹਿਣ ਵਾਲੇ ਹੋ ਕੇ ਉਦਾਸ ਰਹਿੰਦੇ, ਉਦਾਸੀ ਹੋ ਜਾਂ ਹਮੇਸ਼ਾ ਖੁਸ਼ ਰਹਿੰਦੇ ਹੋ, ਜੋਗੀ ਹੋ ਭੋਗੀ ਹੋ, ਕੀ ਤੁਹਾਡਾ ਬੇਸ਼ ਹੈ, ਕੀ ਮਤ ਧਰਮ ਹੈ।
ਹਰ ਖੀਰੇ ਹੈ ਹੋ ਕਹੋ ਸੱਚ ਉਚਾਰੀ।
ਖੁਸ਼ ਰਹਿੰਦੇ ਹੋ ਜਾਂ ਉਦਾਸ ਰਹਿੰਦੇ ਹੋ, ਸੱਚੀ ਤਰ੍ਹਾਂ ਦੱਸਣਾ ਕਰੋ, ਸੱਚੀ ਸੱਚੀ ਗੱਲ ਦੱਸੋ ਵੀ ਤੁਹਾਡਾ ਮਤ ਕੀ ਹੈ।
ਕੋ ਪਰ ਕਾਸ਼ ਜੰਝਾਰ ਮੀਟਾ।
ਇਹ ਦੱਸੋ ਵੀ ਕਿਸ ਤਰੀਕੇ ਦੇ ਨਾਲ ਮਾਇਆ ਦਾ ਜੰਜਾਲ, ਮਾਇਆ ਦਾ ਸੰਗਲ ਟੁੱਟ ਸਕਦਾ, ਕਿਹੜਾ ਰਸਤਾ ਹੈ, ਕਿਹੜਾ ਤਰੀਕਾ ਹੈ ਜਿਹਦੇ ਨਾਲ ਮਾਇਆ ਰੂਪੀ ਜੰਜਾਲ ਟੁੱਟ ਜਾਂਦਾ ਹੈ।
ਬੁਨ ਕਾਹੇ ਤੇ ਉਜਲ ਬੁੱਧ ਤੋ ਮਾਰੀ।
ਤੇ ਫਿਰ ਦੱਸੋ ਕਿਸ ਵਿਧੀ ਨਾਲ ਮਨ ਦੀ ਬਿਰਤੀ ਟਿਕ ਜਾਂਦੀ ਤੇ ਬੁੱਧੀ ਸ਼ਾਂਤ ਹੋ ਜਾਂਦੀ, ਉਜਵਲ ਸਾਫ਼ ਹੋ ਜਾਂਦੀ, ਕਿਉਂਕਿ ਜਿਨ੍ਹਾਂ ਦੀ ਬੁੱਧੀ ਸਾਫ਼ ਹੈ ਨਾ ਉਹ ਨਿਰਣਾ ਕਰਕੇ ਸੱਚਾ ਨਿਰਣਾ ਦੱਸਦੀ ਹੈ ਵੀ ਭਾਈ ਇਹ ਰਸਤਾ ਬੜਾ ਵਧੀਆ, ਇਸ ਤੇ ਚੱਲ, ਇਹ ਮਾੜੇ ਰਸਤੇ ਤੇ ਪੈਰ ਰੱਖੇਗਾ ਤਾਂ ਕੰਡੇ ਚੁੱਭਣਗੇ, ਦੁੱਖ ਮਿਲਣਗੇ, ਜਿਹਦੀ ਬੁੱਧੀ ਚੰਗੀ ਤਰ੍ਹਾਂ ਦੀ ਹੋਏਗੀ ਉਹ ਚੰਗਾ ਨਿਰਣਾ ਕਰਕੇ ਦੱਸੇਗੀ, ਜਿਹਦੀ ਮਾੜੀ ਬੁੱਧੀ ਹੋਏਗੀ ਉਹ ਮਾੜਾ ਨਿਰਣਾ ਦੱਸੇਗੀ। ਇਸ ਕਰਕੇ ਜਿਹੜਾ ਤੋ ਐਸੀ ਬਿਰਤੀ ਦੱਸੋ ਵੀ ਜਿਹਦੇ ਨਾਲ ਬੁੱਧੀ ਸਾਫ਼ ਰਵੇ, ਜਿਹਦੇ ਨਾਲ ਧਿਆਨ ਜੁੜਿਆ ਰਵੇ।
ਗੋਰਖ ਕੇ ਉਪਦੇਸ਼ ਲੀਏ।
ਧੰਗਰਨਾਥ ਕਹਿਣ ਲੱਗਾ ਵੀ ਗੋਰਖਨਾਥ ਦਾ ਉਪਦੇਸ਼ ਮੰਨ ਲਓ, ਜੇ ਤੁਹਾਨੂੰ ਇਸ ਗੱਲਾਂ ਦਾ ਸਵਾਲ ਦਾ ਜਵਾਬ ਨਹੀਂ ਪਤਾ, ਜੇ ਇਹਨਾਂ ਸਵਾਲਾਂ ਦਾ ਤੁਹਾਨੂੰ ਜਵਾਬ ਨਹੀਂ ਪਤਾ ਤਾਂ ਗੁਰੂ ਗੋਰਖਨਾਥ ਕੋਲੋਂ ਸਵਾਲਾਂ ਦੇ ਜਵਾਬ ਪੁੱਛ ਲਵੋ।
ਜਗ ਦੇਹ ਆਜੀਤ ਰਹੇ ਨੇ ਹਾਰੀ।
ਜਿਹੜੇ ਬਚਨਾਂ ਨੂੰ ਸੁਣਨ ਦੇ ਨਾਲ ਜਦੋਂ ਗੁਰੂ ਗੋਰਖਨਾਥ ਦੇ ਚੇਲੇ ਬਣ ਜਾਓਗੇ ਨਾ, ਧੰਗਰਨਾਥ ਕਹਿੰਦਾ ਫਿਰ ਤੁਹਾਨੂੰ ਸੰਸਾਰ ਵਿੱਚ ਕੋਈ ਜਿੱਤ ਨਹੀਂ ਸਕੇਗਾ, ਉਹ ਜੀਤ ਬਣ ਜਾਵੋਗੇ, ਕੋਈ ਸੰਸਾਰ ਵਿੱਚ ਤੁਹਾਨੂੰ ਹਰਾ ਨਹੀਂ ਸਕੇਗਾ, ਤੁਹਾਡੇ ਤੋਂ ਜਿੱਤ ਨਹੀਂ ਸਕੇਗਾ, ਸੰਸਾਰ ਵਿੱਚ ਤੁਹਾਡਾ ਨਾਮ ਸਦਾ ਵਾਸਤੇ ਅਮਰ ਬਣ ਜਾਵੇਗਾ, ਇਸ ਕਰਕੇ ਗੋਰਖਨਾਥ ਦੇ ਚੇਲੇ ਬਣਨਾ ਕਰੋ।
ਪੰਕਜ ਲੋਚਨ ਬੈਨ ਕਹੇ।
ਤਾਂ ਕਰੁਣਾ ਦੇ ਸਾਗਰ ਕਮਲ ਮੁਖੀ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹਨਾਂ ਜੋਗੀਆਂ ਨੂੰ, ਇਹ ਧੰਗਰਨਾਥ ਨੂੰ ਉਪਦੇਸ਼ ਦੇਣਗੇ। ਸੋ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਇਹ ਪਾਵਨ ਪਵਿੱਤਰ ਉਪਦੇਸ਼ ਹੈ ਉਹ ਆਪਾਂ ਅਗਲੇ ਪ੍ਰਕਰਨ ਵਿੱਚ ਸਰਵਣ ਕਰਾਂਗੇ ਜੀ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ।
वाहे गुरु 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 हे अच्युत हे पार ब्रह्म अविनाशी अगनाश हे पूरण हे सर्वमय दुख पंजन गुणतास हे संगी हे निर्गुण सब टेक हे गोविंद हे गुण निधान जाका सदा विवेक हे अपरंपर हर हरे हार हे संता के सदा संग निधारायादार हे ठाकुर हो दास रो मैं निर्गुण गुण नहीं नानक दीजा नाम दान रखो ही आए प्रभु शरणागति कृपा निध दयाल एक अखर हर मन बस नानक हो तो निहाल वाहिगुरु नाम जहाज चढ़े सोतरे पार जो शरदा कर सेव दे गुर पार उतारण हार वाहिगुरु नाम जहाज है चढ़े सोतरे पार जो कर सेव दे गुर पार उतारण हार वाहिगुरु जी का खालसा वाहिगुरु जी फतेह।